वहाँ जी गो अहेड।
हेलो हेलो यूसी जी, मैं म्यूट पे था, थैंक यू फॉर टेकिंग माय कॉल। नमस्कार आपको।
नमस्कार जी।
हाँ जी सर जी, मैं कल रात को भी आपका पूरा प्रोग्राम फॉलो किया था, और जो चर्चा चल रही है, जो लेटेस्ट इंडियन डिप्लोमेट्स को वहां पे बुला लिया गया है, जो चार्जेस लगाए हैं, कल भी आपने मेंशन किया था कि उसमें हरदीप निज्जर के बारे में तो बहुत ही कम इन्फॉर्मेशन है, लेकिन ये कहते हैं कि ये एक्सट्रोशन के केसेस भी बहुत ज्यादा हो चुके हैं, वो भी ये डाल रहे हैं इल्जाम इंडियन कॉन्सुलेट इंडियन जो जो भी डिप्लोमेट थे इनके ऊपर। अब मैं आपसे स्टोरी बिहाइंड द हेडलाइन जैसे आप करते हो उसके बारे में मुझे आपसे ये जानना है कि क्या जो भी एक्सट्रोशन के केसेस हुए हैं, जिन जिन से पैसे मांगे गए हैं, वो क्या प्रो खालिस्तानी है या फिर आम इंडियन है? अगर आम इंडियन हो तो इंडिया का ऐसा क्या इंटरेस्ट है कि यहाँ पे एक्सट्रोशन के केस चलवाएं? क्या वही पैसे से ये और कुछ सब कुछ काम कर रहे हैं? और जो किलिंग हुई है वो भी इंडियन की किलिंग क्यों करवा रहे हैं? वो तो हमें पता है कि भाई वो प्रो खालिस्तान की किलिंग हो रही है जैसे, और एंटी इंडियन की किलिंग हो रही है, लेकिन एक्सट्रोशन का कुछ समझ नहीं आया। तो मैं थोड़ा आपसे ये जानना चाहता हूँ कि क्या ये एक्सट्रोशन के वजह से जितने भी हुए हैं वो एंटी इंडियन लोग है यहाँ पे इनके साथ हुए हैं कि किसी और के साथ भी हुए हैं, और इंडियन डिप्लोमेट में इनका ये क्या इंटरेस्ट है एक्सट्रोशन में, या फिर ये कैनेडियन गवर्नमेंट की नाकामी है कि यहाँ पे जो भी क्राइम हो रहे हैं उनको ये ट्रेस नहीं कर पा रहे अच्छी तरह से।
ठीक है, देखो पहली बात तो ये है कि जो एक्सटॉर्शन की जो कुछ वारदातें हुई हैं, उन्होंने ये नहीं कहा कि सारी की सारी ही इंडियन एजेंट से लिंक है, उसमें से कुछ है, सम उन्होंने वर्ड यूज किया सम, ठीक है, तो सारी लिंक्ड नहीं है, सो कुछ है लिंक्ड, तो बाकी क्या क्या कौन कौन सी लिंक्ड है क्या क्या है वो तो सारा कुछ कोर्ट डॉक्यूमेंट्स अभी आ जाएंगे, अभी अगले महीने अदालत में मामला जा रहा है, तो आरसीएमपी जो इन्वेस्टिगेशन कर रही है तो वो कोर्ट में आएगा, तो फिर पता लग जाएगा कि कौन कौन सी लिंक्ड है, सम ऑफ देम, उन्होंने सारा नहीं कहा, क्योंकि वो जो दूसरी जो किलिंग्स हो रही हैं, किलिंग्स में उन्होंने होमोसाइड्स का जिक्र किया है, मतलब एक से ज्यादा किलिंग है, बाकी वारदातें तो रोज हो रही हैं, वारदातें तो रोज हो रही हैं, अभी कल भी यहां पर एक यंग लड़के का, पंजाबी लड़के का कत्ल, पंजाबी ही बंदे पे एलिगेशन लगे हैं, तो वारदातें तो रोज हो रही हैं यहां पर, लेकिन उसमें से कितने कत्ल इंडियन गवर्नमेंट के किसी बंदे ने यहां पे करवाए हैं और कितने बंदे उसमें लिंक्ड हैं, वो टोटल नंबर अभी पब्लिक सेफ्टी मिनिस्टर ने कहा है कि उनसे पूछा गया कि भाई होमोसाइड्स तो बोल रहे हो कि कितने कत्ल लिंक है वो भी बताओ क्या उसमें आप, उन्होंने ये भी पूछा उनसे कि भाई ये जो रिपु दमन सिंह मलिक है उसका हुआ कि नहीं हुआ। अब इसमें जिक्र नहीं हुआ प्रेस कॉन्फ्रेंस में, बट विनीपेग में कत्ल हुआ था 20 सितंबर को, मैंने उसके बारे में जिक्र किया था, मुझे कहीं लगता है कि शायद उसका भी जिक्र ना कर रहे हों, वो हो सकता है रिपु दमन मलिक का भी मामला इसमें आ जाए, मुझे नहीं पता। अभी हरदीप निज्जर का ही सिर्फ, अगर किसी केस के बारे में बात हो रही है, ओपनली बात हो रही है, तो वो सिर्फ हरदीप निज्जर के बारे में कह रहे हैं, बट अब मामला मल्टीपल है, प्लूरल है, होमोसाइड्स का है, तो और कौन सा कत्ल है वो अभी ना आरसीएमपी अभी बता रही है, ना अभी पब्लिक सेफ्टी मिनिस्टर बता रहे हैं, मेलनी जॉली जी से भी पूछा गया था, फॉरेन मिनिस्टर से भी, उन्होंने भी नहीं बताया, अभी कोई और नहीं बता रहे, बट मुझे लगता है कि हो सकता है कि रिपु दमन सिंह का मामला भी हो सकता है, या फिर जो 20 नवंबर को विनीपेग में, मुझे नाम पता है, आपको भी पता ही होगा, हमने न्यूज कवर की थी, विनीपेग में जो कत्ल हुआ था उसका भी हो सकता है, एक एडमिंटन में कत्ल हुआ था शायद उसका भी लिंक कोई जुड़ जाए, पता नहीं, पर अब ये श्योर हो गया कि अब तो पब्लिक सेफ्टी मिनिस्टर भी कह रहे हैं, प्राइम मिनिस्टर भी कह रहे हैं, फॉरेन मिनिस्टर भी कह रही हैं, और आरसीएमपी भी कह रही है कि मल्टीपल मामला है, मल्टीपल कत्लों का मामला है, एक कत्ल नहीं है सिर्फ हरदीप निज्जर का, और वो ये कह रहे हैं कि हरदीप निज्जर के कत्ल के बाद वो इंडिया गवर्नमेंट के जो बंदे हैं और ज्यादा एग्रेसिव हो गए हैं, वो तो जो खालिस्तान की थोड़ी बहुत भी को सपोर्ट करता है तो उसके खिलाफ वो एक्शन डाल रहे हैं, ये इस कारण उन्होंने फिर अभी फटाफट ये प्रेस कॉन्फ्रेंस की, दैट्स देयर व्यू पॉइंट।
अच्छा अच्छा, मैं फिर से आपसे क्वेश्चन यही करूंगा कि जितने भी एक्सट्रोशन के यहाँ पर केसेस हुए हैं वो प्रो खालिस्तान के साथ हुए हैं कि आम इंडियन के साथ हुए हैं, और सिर्फ आपने जितने भी विनीपेग, एडमंटन या रिपु दमन सिंह जी के बारे में बताया,
नहीं वो मैंने क्लियर कर दिया सर पहले ही कि जो एक्सट्रोशन के केसेस आए वो जनरल बहुत सारे लोगों के साथ हुए, सिर्फ खालिस्तानियों के साथ नहीं हुए, या सिर्फ वो लोगों के साथ नहीं हुए जो एंटी इंडिया है, बहुत सारे हाँ, लोगों के साथ
हुए। ये हाँ ये बहुत
लेकिन एक और चीज बताता हूँ, अब फायरिंग हुई है गिप्पी गरेवाल के घर के बाहर, फायरिंग हुई है एपी ढिल्लों के घर के बाहर, ठीक है, गिप्पी गरेवाल के घर के बाहर फायरिंग हुई है, एपी ढिल्लों के फायरिंग हुई है, तो क्या उसका भी कोई लिंक है? इसके बारे में अभी पता नहीं है, उन्होंने क्लियर नहीं किया।
बस मैं आपसे अच्छा दूसरा सर जी, ये जो इतने सारे अपने तीन चार और नाम गिनवाए हरदीप निज्जर जी के बाद, तो ये हरदीप निज्जर सर पर्टिकुलरली इसके ऊपर ही क्यों ये जस्टिन ट्रूडो साहब ने बोलना पड़ा, इसके आगे पीछे क्यों कभी नहीं बोल सके? ये मैं बहुत टाइम से आपसे जाने के जब से ये मामला हुआ है तब से, कि यही क्यों पर्टिकुलर एक ही बंदे के बारे में क्यों इतना ज्यादा पीस ऑफ मतलब वो पार्लियामेंट में भी इनके बारे में जिक्र हुआ, साइलेंट भी रखा गया, इसके क्या?
देखो वो जो चीज है वो तो आज उज्जवल दसाई ने भी मामला उठाया है कि सिलेक्टिव है, और मैं भी इस कहने में कोई हिचकिचाहट नहीं महसूस करूंगा, इट इज सिलेक्टिव। हरदीप निज्जर का मामला बिल्कुल उठाना चाहिए, लेकिन हरदीप निज्जर के अलावा बाकी कनेडियंस की सुरक्षा कहां पर है? कहां पर है बाकी कनेडियंस की सुरक्षा? मुझे बताओ आज कौन बंदा यहां सेफ फील करता है? तो बड़ी सिलेक्टिव है हमारे प्रधानमंत्री जस्टिन ट्रूडो साहब की भी अप्रोच बड़ी सिलेक्टिव है, और मैंने ये मामला कल प्राइम मिनिस्टर ऑफिस में भी उठाया। कल प्राइम मिनिस्टर ऑफिस में जो उनके एमपी थे, मैंने ऑन रिकॉर्ड डाल दिया, हमारे पास रिकॉर्डेड इंटरव्यू है, हम उसको अखबार में फ्रंट पेज पे पब्लिश कर रहे हैं। वैसे तो उज्जवल दसांज साहब सीबीसी पे बात कर ही रहे हैं इसकी, ठीक है, कि बहुत सिलेक्टिव अप्रोच, बाकी कनेडियंस की सुरक्षा ठीक है, हरदीप निज्जर की सुरक्षा बड़ी इंपॉर्टेंट है, बिल्कुल ठीक है, लेकिन बाकी कनेडियंस की सुरक्षा आप क्या ख्याल रख रहे हैं? तो इनकी अप्रोच बड़ी सिलेक्टिव है, तो ये इसमें कोई दो राय नहीं है जी।
सर जी एक आखिरी बात मैं आपसे बस जानूंगा, जब मैं फोन रख लूंगा बाद में, कि भाई ये जो मामला इस टाइम उठने का सबसे बड़ा रीजन जो इंडियन मीडिया में चला ये यही है कि जस्टिन ट्रूडो और लिबरल पार्टी एक कटघरे में खड़े हो रहे हैं, कि जो चाइना के द्वारा इंटरफेरेंस हो रहा था इनमें इनका भी बहुत बड़ा हाथ है और इन्होंने भी इनमें पैसे खाए हैं, तो ये सब मामला अभी जो इंडस्ट्री में चले उसमें से शायद इनके ऊपर भी गाज गिर सकती है, इसलिए उनको डाइवर्ट करने के लिए ये मसला इन्होंने अभी उठा दिया है। मैं आप इसके बारे में आपसे ऑब्जर्व सुनूंगा, थैंक यू फॉर टेकिंग माय कॉल।
देखो ऐसा है कि जहां तक चाइना की इंटरफेरेंस का मामला है, उसमें एक अहम सवाल ये खड़ा हो गया था कि एक जो सीनियर लिबरल पार्टी के बड़े इंपॉर्टेंट पर्सन थे, जो ओंटेरियो में कैबिनेट मिनिस्टर भी रह चुके हैं, अभी इस समय मार्कहम के डिप्टी मेयर हैं, तो उनके जो वारंट थे उस पे साइन करने थे पब्लिक सेफ्टी मिनिस्टर उस समय के, आज के डिफेंस मिनिस्टर बिल ब्लेयर उस समय के पब्लिक सेफ्टी मिनिस्टर हैं, तो 10 दिन लगते हैं वारंट साइन करने में, तो आखिरकार 54 डेज क्यों लग गए? सो 54 दिन क्यों लगे, 54 डेज क्यों लग गए, दैट इज अ क्वेश्चन बींग आस्ड। सो ऑल आई कैन टेल यू राइट नाउ इज हजे तक ते कोई जवाब नहीं आया, दैट्स ऑल आई कैन टेल यू, कोई जवाब नजर नहीं आया उस गल का, क्योंकि जिड़ी उन्हां दी स्टाफर सीगी जो कि लिबरल पार्टी दे विच बहुत इन्फ्लुएंशियल है, सो जिड़ी उन्हां दी स्टाफर सीगी उन्होंने भी कोई जवाब नहीं दिता, उन्होंने वो भी हियरिंग दे सामने पेश होए ने, फॉरन इंटरफेरेंस की जिड़ी पब्लिक हियरिंग चल रही ने, सो उन्होंने उन्होंने वालों भी कोई सैटिस्फैक्टरी जवाब नहीं आया, और पब्लिक सेफ्टी मिनिस्टर ने तो अपने स्टाफर से गल पा दी कि जी उन्होंने पता होना है, लेकिन की उन्होंने मतलब जेडे वारंट साइन करने जी कैनेडा की इंटेलीजेंस एजेंसी है सीसिस जी वारंट साइन कराना चाह रही थी, मैं दस ही दिता है कि लिबरल पार्टी के एक सीनियर बंदे दी उन्होंने चैक करना सी भी कि चाइना की सरकार के इन्फ्लुएंस हेट तो नहीं काम हो रहा है, की मामला है सारा, सो उन्हू 54 दिन लग गए, 54 डेज लग गए उस मामले नो, सो वह हूं जी ऑपोजिशन है वह यह कह रही है कि जी ਤੁਸੀਂ ਕਿਉਂਕਿ ਉਹਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਜਦੋਂ ਉਹਨਾਂ ਨੇ ਕਰਨਾ ਕੀ ਸੀਗਾ ਵਾਰੰਟ ਕਿਸ ਗੱਲ ਦਾ ਮੰਗ ਰਹੇ ਸੀ ਉਹ ਕੀ ਵਾਰੰਟ ਕੀ ਸੀ ਉਹ ਚਾਹੁੰਦੇ ਸੀਗੇ ਕਿ ਇਹ ਜਿਹੜੇ ਭਾਈ ਸਾਹਿਬ ਨੇ ਇਹ ਲਿਬਰਲ ਪਾਰਟੀ ਚ ਬੜੇ ਪਾਵਰਫੁਲ ਨੇ ਤੇ ਉਹਨਾਂ ਨੂੰ ਖਤਰਾ ਲੱਗ ਰਿਹਾ ਸੀਗਾ ਵੀ ਜਿਹੜੀ ਚਾਈਨਾ ਦੀ ਸਰਕਾਰ ਹੈ ਉਹ ਕਿਤੇ ਇਹਨਾਂ ਦੇ ਜ਼ਰੀਏ ਕੋਈ ਇੱਥੇ ਇਨਫਲੂਐਂਸ ਨਾ ਕਰ ਦੇਣ ਇਸ ਲਈ ਉਹਨਾਂ ਦੇ ਘਰ ਦੇ ਵਿੱਚ ਉਹ ਵਾਇਰ ਟੈਪ ਕਰਨਾ ਚਾਹੁੰਦੇ ਸੀ ਯਾਨੀ ਕਿ ਬਗ ਕਰਨਾ ਚਾਹੁੰਦੇ ਸੀਗੇ ਕਿ ਘਰ ਦੇ ਵਿੱਚ ਉਹਨਾਂ ਦੀ ਜੋ ਵੀ ਜਾਣਕਾਰੀ ਹੈ ਉਹ ਲਿਬਰਲ ਪਾਰਟੀ ਦੇ ਇੰਨੇ ਸੀਨੀਅਰ ਬੰਦੇ ਦੀ ਇਹ ਸਾਰੀ ਜਾਣਕਾਰੀ ਕੈਨੇਡਾ ਦੀ ਇੰਟੈਲੀਜੈਂਸ ਨੂੰ ਮਿਲੇ ਨਾਲ ਉਹਦੀ ਗੱਡੀ ਦੇ ਵਿੱਚ ਵੀ ਉਹ ਬੱਗ ਲਗਾਉਣਾ ਚਾਹੁੰਦੇ ਸੀਗੇ ਨਾਲ ਉਹਦੇ ਦਫ਼ਤਰ ਦੇ ਵਿੱਚ ਵੀ ਉਹਨਾਂ ਨੇ ਵਾਇਰ ਟੈਪ ਕਰ ਦੇਣਾ ਸੀ ਯਾਨੀ ਕਿ ਸਾਰੀ ਇਕੱਲੀ ਇਕੱਲੀ ਜਿਹੜੀ ਗੱਲ ਹੋਣੀ ਸੀ ਇਹਨਾਂ ਨੂੰ ਮਿਲਣੀ ਸੀ ਅੱਛਾ ਹੁਣ ਉਹ ਇਹ ਜਾਣਨਾ ਚਾਹੁੰਦੇ ਸੀਗੇ ਵੀ ਉਹਦੇ ਘਰ ਦੇ ਵਿੱਚ ਤੇ ਉਹਦੇ ਦਫ਼ਤਰ ਦੇ ਵਿੱਚ ਤੁਸੀਂ ਲਗਾ ਦੋਗੇ ਕਿਉਂਕਿ ਲਿਬਰਲ ਪਾਰਟੀ ਦਾ ਬੜਾ ਸੀਨੀਅਰ ਬੰਦਾ ਹੈ ਫੰਡਰੇਜ਼ਰ ਵੀ ਬੜੇ ਤਗੜਾ ਕਰਦਾ ਹੈ ਤੇ ਉਹ ਇਹ ਜਾਣਨਾ ਚਾਹ ਰਹੇ ਸੀ ਵੀ ਹੂ ਐਲਸ ਵੁੱਡ ਯੂ ਪਿੱਕ ਮਤਲਬ ਫਿਰ ਇਹਦੇ ਨਾਲ ਹੋਰ ਕਿਹਦੇ ਕਿਹਦੇ ਹੋਰ ਨਾ ਕਿਤੇ ਹੋਰ ਹੀ ਬੰਦਿਆਂ ਦੇ ਖੁਲਾਸੇ ਹੋ ਜਾਣ ਕਿਤੇ, ਤੇ ਇਸ ਕਾਰਨ ਉਹ ਥੋੜਾ ਪੁੱਛ ਰਹੇ ਸੀ ਉਹਨਾਂ ਨੂੰ ਵੀ ਹੋਰ ਵੀ ਇਹਦੇ ਤੇ ਤਾਂ ਲਗਾ ਰਹੇ ਹੋ ਤੇ ਇਹਦੇ ਨਾਲ ਕਿਹਦਾ ਲਿੰਕ ਜੁੜੇਗਾ? ਫਿਰ ਉਹ ਜਿਹੜਾ ਪਤਾ ਕਰਨ ਦੀ ਕੋਸ਼ਿਸ਼ ਚਲਦੀ ਪਈ ਸੀ ਉਹਦੇ ਚ ਫਿਰ ਅੱਗੇ ਪਿੱਛੇ ਇੱਕ ਮਾਮਲਾ ਜਿਹੜਾ ਹੋ ਗਿਆ, ਡਿਲੇ ਹੋ ਗਿਆ। ਆਇਆ ਜੀ ਅੰਦਰ ਦੀ ਗੱਲ ਸਾਰੀ, ਠੀਕ ਹੈ ਤੇ ਹਾਂਜੀ। ਔਰ ਸਾਡੇ ਨਾਲ ਸਾਡੇ ਅਗਲੇ ਸਪੋਂਸਰ ਜਿਹੜੇ ਨੇ ਉਹ ਜੁੜ ਗਏ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ ਵਿਸ਼ੇਸ਼ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕਿਆ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਵੀਰ ਜੀ, ਬਹੁਤ ਅੱਛਾ ਹੋ ਅੱਜ, ਆਪ ਬਤਾਈਏ।
ਬਿਲਕੁਲ ਠੀਕ ਹੈ ਜੀ, ਆਲ ਇਜ਼ ਵੈਲ। ਔਰ ਅਸੀਂ ਦੱਸ ਦਈਏ ਕਿ ਜਦੋਂ ਗੱਲ ਆਏ ਲਗਜ਼ਰੀ ਦੀ, ਦੈਨ ਆਲਵੇਜ਼ ਰਿਮੈਂਬਰ ਮਾਇਰੋਨ ਟਾਈਲਸ ਐਂਡ ਸਟੋਨ। ਔਰ ਮੈਂ ਤੁਹਾਨੂੰ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਥੋੜੇ ਜਿਹੇ ਪੈਸੇ ਜ਼ਰੂਰ ਐਕਸਟਰਾ ਲੱਗਦੇ ਨੇ, ਲੇਕਿਨ ਕਿਚਨ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਦੈਟ ਵਾਓ ਫੈਕਟਰ, ਤੁਸੀਂ ਚਾਹੁੰਦੇ ਹੋ ਕਿ ਬਾਥਰੂਮ ਦੇ ਵਿੱਚ ਦੈਟ ਵਾਓ ਫੈਕਟਰ, ਸੋ ਦੈਨ ਆਲਵੇਜ਼ ਰਿਮੈਂਬਰ ਮਾਇਰੋਨ ਇਜ਼ ਯੋਰ ਆਨਸਰ, ਮਾਇਰੋਨ ਟਾਈਲਸ ਐਂਡ ਸਟੋਨ। ਜੀ ਵਿਸ਼ੇਸ਼ ਜੀ, ਆਪ ਆਪਣਾ ਪਹਿਲੇ ਫੋਨ ਨੰਬਰ ਬਤਾਏ ਔਰ ਉਸਕੇ ਬਾਅਦ ਮਾਇਰੋਨ ਟਾਈਲਸ ਐਂਡ ਸਟੋਨ ਕੇ ਬਾਰੇ ਮੇਂ ਜਾਣਕਾਰੀ ਦੇਂ ਜੀ।
ਜੀ ਏਕਦਮ ਜੀ, ਹਮਾਰਾ ਨੰਬਰ ਯਹਾਂ ਪੇ ਹੈ 905-608-9047। ਹਮ ਮਾਇਰੋਨ ਪੇ ਆਪਕੇ ਲਈ ਅਲਗ ਵਾਓ ਯੂਨੀਕ ਐਂਡ ਖੂਬਸੂਰਤ ਚੀਜ਼ ਲਾਤੇ ਹੈ, ਘਰ ਕੇ ਇੰਟੀਰੀਅਰਸ ਕੇ ਲਈ, ਆਫਿਸ ਕੇ ਇੰਟੀਰੀਅਰਸ ਕੇ ਲਈ ਐਂਡ ਰੈਸਟੋਰੈਂਟ ਕੇ ਇੰਟੀਰੀਅਰਸ ਕੇ ਲਈ। ਹਮਾਰਾ ਮਕਸਦ ਏਕ ਹੈ, ਆਪਕੋ ਆਪਕੀ ਖਵਾਇਸ਼ ਆਪਕੇ ਡ੍ਰੀਮਸ ਕੀ ਰਿਆਲਿਟੀ ਮੇਂ ਬਦਲਨਾ। ਸੋ ਕੋਈ ਵੀ ਆਪਕਾ ਪ੍ਰੋਜੈਕਟ ਹੋ ਘਰ ਮੇਂ, ਬਾਥਰੂਮ, ਕਿਚਨ ਯਾ ਇੰਟਾਇਰ ਮੇਨ ਫਲੋਰ, ਏਕ ਬਾਰ ਜ਼ਰੂਰ ਹਮਾਰੇ ਪਾਸ ਆਏ, ਹਮਸੇ ਮਿਲੇ ਕਿ ਹਮ ਆਪਣੇ ਯੂਨੀਕ ਇਟਾਲੀਅਨ, ਸਪੈਨਿਸ਼ ਐਂਡ ਅਦਰ ਯੂਰੋਪੀਅਨ ਪ੍ਰੋਡਕਟਸ ਕੇ ਸਾਥ ਆਪਕੇ ਘਰ ਕੇ ਕੈਸੇ ਚਾਰ ਚਾਂਦ ਲਾ ਸਕਤੇ ਹੈ। ਉਸਕੇ ਅਲਾਵਾ ਕੋਈ ਵੀ ਆਪਕਾ ਨਯਾ ਬਿਲਡ ਹੋ ਯਾ ਆਪ ਆਪਣੇ ਕਿਸੀ ਰੈਸਟੋਰੈਂਟ ਪੇ ਕਾਮ ਕਰਨੇ ਵਾਲੇ ਹੋ, ਉਸ ਰੈਸਟੋਰੈਂਟ ਕੀ ਜਗ੍ਹਾ ਕੋ ਸਮਝਨਾ ਐਂਡ ਆਪਕੇ ਕਲਾਇੰਟਲ ਕੇ ਹਿਸਾਬ ਸੇ ਆਪਕੀ ਸਪੇਸ ਕੋ ਬਨਾਨਾ ਹਮਾਰਾ ਕਾਮ ਹੈ, ਹਮਾਰੀ ਪਲੇਜ਼ਰ ਹੈ। ਐਂਡ ਹਮਾਰੇ ਇੰਟੀਰੀਅਰ ਡਿਜ਼ਾਇਨਰਸ ਜੋ ਸਟਾਫ ਪੇ ਹੈ, ਉਨਸੇ ਆਪਸੇ ਮਿਲਨੇ ਕਾ ਮੌਕਾ ਦੇ ਐਂਡ ਦੇਖੇ ਕਿ ਹਮ ਆਪਕੀ ਯੂਨੀਕ ਸਪੇਸ ਕੋ ਔਰ ਵੀ ਬਿਹਤਰ ਕੈਸੇ ਕਰ ਸਕਤੇ ਹੈ। ਦੈਟਸ ਮਾਇਰੋਨ ਟਾਈਲ ਐਂਡ ਸਟੋਨ। ਆਪਕੇ ਕੋਈ ਵੀ ਬਾਥਰੂਮ ਫਿਕਸਚਰਸ ਹੋ, ਆਪਕੇ ਕਿਚਨ ਕਾਊਂਟਰ ਟਾਪਸ ਹੋ ਯਾ ਕਿਚਨ ਕੈਬਨਿਟਸ ਹੋ, ਮੇਨ ਫਲੋਰ ਕੋ ਚੇਂਜ ਕਰਨਾ ਹੋ ਯਾ ਫਿਰ ਆਪਕੋ ਆਪਣੀ ਨਈ ਫਾਇਰ ਪਲੇਸ ਕੋ ਏਕਦਮ ਯੂਨੀਕ ਬਨਾਨਾ ਹੋ, ਜ਼ਰੂਰ ਹਮਾਰੇ ਪਾਸ ਏਕ ਬਾਰ ਆਏ ਐਂਡ ਦੇਖੇ ਕਿ ਹਮ ਆਪਕੇ ਲਈ ਕਿਆ ਕਰ ਸਕਤੇ ਹੈ। ਦੈਟਸ ਮਾਇਰੋਨ ਟਾਈਲ ਐਂਡ ਸਟੋਨ, 3345 ਲੈਡ ਰੋਡ, ਯੂਨਿਟ 4 ਇਨ ਮਿਸਿਸਾਗਾ। ਹਮਾਰਾ ਕਲੋਜ਼ੈਸਟ ਮੇਜਰ ਇੰਟਰਸੈਕਸ਼ਨ ਹੈ ਡੰਡਾਸ ਐਂਡ 403 ਮਿਸਿਸਾਗਾ ਕੀ ਸਾਈਡ ਪੇ, ਐਂਡ ਦ ਨੰਬਰ ਵਾਂਸ ਅਗੇਨ ਇਜ਼ 905-608-9047। ਦੈਟਸ ਮਾਇਰੋਨ ਟਾਈਲ ਐਂਡ ਸਟੋਨ, ਆਪਕੀ ਲਗਜ਼ਰੀ, ਆਪਕੀ ਯੂਨੀਕ ਜਗ੍ਹਾਓਂ ਕੋ ਬਨਾਨੇ ਕਾ ਵਨ ਐਂਡ ਫੈਂਟੈਸਟਿਕ ਸਟੋਪ। ਦੈਟਸ ਮਾਇਰੋਨ ਟਾਈਲ ਐਂਡ ਸਟੋਨ। ਥੈਂਕ ਯੂ ਸੋ ਮਚ ਯੁਧਵੀਰ ਜੀ।
ਥੈਂਕ ਯੂ ਜੀ, ਮੈਂ ਕੋਈ ਫਿਰ ਦੱਸਵਾਂ ਕਿ ਮਾਇਰੋਨ ਟਾਈਲਸ ਐਂਡ ਸਟੋਨ, ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਇੱਕ ਵਾਰ ਸ਼ੋਰੂਮ ਜ਼ਰੂਰ ਦੇਖ ਕਰਾਓ, ਕੋਈ ਵੀ ਰੈਨੋਵੇਸ਼ਨ ਕਰਨ ਜਾ ਰਹੇ ਹੋ, ਕਿਚਨ ਦੇ ਵਿੱਚ ਰੈਨੋਵੇਸ਼ਨ, ਆਫਿਸ ਦੇ ਵਿੱਚ, ਕਿਚਨ ਦੇ ਵਿੱਚ ਰੈਨੋਵੇਸ਼ਨ, ਆਫਿਸ ਦੇ ਵਿੱਚ ਰੈਨੋਵੇਸ਼ਨ, ਘਰ ਦੇ ਵਿੱਚ ਰੈਨੋਵੇਸ਼ਨ, ਜਾਂ ਫਿਰ ਤੁਸੀਂ ਬਾਥਰੂਮ ਦੀ ਰੈਨੋਵੇਸ਼ਨ ਕਰਨ ਜਾ ਰਹੇ ਹੋ, ਤੇ ਇੱਕ ਵਾਰ ਚੱਕਰ ਜ਼ਰੂਰ ਲਗਾ ਕੇ ਆਓ ਮਾਇਰੋਨ ਟਾਈਲਸ ਐਂਡ ਸਟੋਨ। ਬਹੁਤ ਹੀ ਬੜਾ ਇਹਨਾਂ ਦਾ ਸ਼ੋਰੂਮ ਹੈ, ਤੁਹਾਨੂੰ ਆਈਡੀਆਜ਼ ਬੜੇ ਮਿਲਣਗੇ, ਬਿਊਟੀਫੁਲ ਆਈਡੀਆਜ਼ ਤੁਹਾਨੂੰ ਉੱਥੇ ਮਿਲਣਗੇ, ਸੋ ਚੱਕਰ ਉੱਥੇ ਲਗਾ ਕੇ ਆਓ। ਥੈਂਕ ਯੂ ਸੋ ਮਚ ਸਰ। ਵਿਸ਼ੇਸ਼ ਜੀ ਸਿਰਫ ਫੋਨ ਨੰਬਰ ਬਤਾ ਦੇ, ਸਿਰਫ ਫੋਨ ਨੰਬਰ।
ਐਬਸੋਲੂਟਲੀ ਜੀ, ਦੈਟਸ 905-608-9047। ਮੇਰਾ ਨਾਮ ਵਸ਼ਿਸ਼ ਭਾਟੀਆ ਹੈ ਐਂਡ ਆਈ ਵੁੱਡ ਲਵ ਟੂ ਵੈਲਕਮ ਈਚ ਐਂਡ ਐਵਰੀ ਵਨ ਆਫ ਯੂ ਟੂ ਅਵਰ ਸ਼ੋਰੂਮ ਟੂ ਸੇ ਹੈਲੋ। ਥੈਂਕ ਯੂ ਯਦਵੀਰ ਜੀ।
ਥੈਂਕ ਯੂ ਸਰ, ਥੈਂਕ ਯੂ, ਆਲ ਦੀ ਬੈਸਟ। ਥੈਂਕ ਯੂ। ਔਰ ਇੱਥੇ ਅਸੀਂ ਲਵਾਂਗੇ 30 seconds ਆਫ ਸਾਇਲੈਂਸ। ਥੈਂਕ ਯੂ ਟਾਈਮ, ਸਾਡਾ ਥੋੜਾ ਲੇਟ ਹੋ ਗਿਆ, ਪਿੱਛੇ ਚੱਲ ਰਹੇ ਹਾਂ, ਸੋ ਥੈਂਕ ਯੂ ਸੈਕਿੰਡ ਸਾਇਲੈਂਸ। ਇਸ ਤੋਂ ਬਾਅਦ ਰਿਕਾਰਡਡ ਬ੍ਰੇਕ ਔਰ ਫਿਰ ਕਾਲ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਮੈਂ ਕੁਕਲੀ ਸਕੋਰ ਦੱਸਵਾਂ, 93-43 ਵੈਸਟ ਇੰਡੀਜ਼ ਔਰ ਇੰਗਲੈਂਡ ਦੇ ਵਿੱਚ ਅੱਜ ਦਾ ਮੁਕਾਬਲਾ ਚੱਲ ਰਿਹਾ T20 ਵੁਮੈਨ ਵਰਲਡ ਕੱਪ, ਵੈਸਟ ਇੰਡੀਜ਼ ਵਰਸਿਜ਼ ਇੰਗਲੈਂਡ ਇਜ਼ ਦ ਲਾਸਟ ਗੇਮ ਜਿਹੜਾ ਕਿ ਡਿਸਾਈਡ ਕਰੇਗਾ ਕਿ ਕੌਣ ਗਰੁੱਪ ਬੀ ਦੇ ਵਿੱਚੋਂ ਕਿਹੜੀਆਂ ਦੋ ਟੀਮਸ ਜਿਹੜੀਆਂ ਉਹ ਸੈਮੀਫਾਈਨਲ ਵਿੱਚ ਜਾਣਗੀਆਂ। 30 seconds ਆਫ ਸਾਇਲੈਂਸ, ਥੈਂਕ ਯੂ ਟਾਈਮ, ਔਰ ਉਸ ਤੋਂ ਬਾਅਦ ਫਿਰ ਅਸੀਂ ਰਿਕਾਰਡਡ ਬ੍ਰੇਕ ਔਰ ਫਿਰ ਵਾਪਸੀ ਕਰਾਂਗੇ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 1699-99, ਵਕੀਲ ਬ੍ਰਿਜ ਮੋਹਨ।
This is only 25 seconds long, but we had to pay for 30. Those left over 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
मेरा मिशन है यूएन के क्लाइमेट गोल्स को एडवांस करना,
ग्लोबल लिंक क्रिएटर,
टेक्नोलॉजी नो ग्लोबल लैंग्वेज बनाना। एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहोजा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नु स्पेशल बनाता है। तुहाडा स्पेशल मिशन की है, ए जानने लई आज ही विजिट करो एल्बोमा
ਨਵੀਂ ਕਮਿਊਨਿਟੀ ਬਣ ਜਾ ਰਹੀ ਹੈ। ਇਹਦੇ ਵਿੱਚ ਟਾਊਨ ਹੋਮ ਵੀ ਹੋਣਗੇ, ਸੈਮੀ ਡਿਟੈਚ ਘਰ ਵੀ ਹੈਗੇ ਨੇ, ਬੰਗਲੋਜ਼ ਵੀ ਹੈਗੇ ਨੇ, ਡਿਟੈਚ ਘਰ ਵੀ ਹੈਗੇ ਨੇ। ਸਟਾਰਟਿੰਗ ਸੁਣੋ ਧਿਆਨ ਦੇ ਨਾਲ, 700,000, 7 lakh ਤੋਂ ਜਿਹੜੀ ਇਹਦੀ ਸ਼ੁਰੂਆਤ ਹੋ ਰਹੀ ਹੈਗੀ ਹੈ। ਸੋ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ ਹੋਏਗੀ, ਸਾਹਮਣੇ ਬਿਲਡਰ ਵਾਈ ਮੀਡੀਆ ਦੀ ਟੀਮ, ਤੁਹਾਨੂੰ ਵਧੀਆ ਡੀਲ ਅਸੀਂ ਦਿਲਵਾਵਾਂਗੇ। ਸੈਟਰਡੇ ਕੈਲੰਡਰ ਦੇ ਉੱਤੇ ਮਾਰਕ ਕਰ ਲਓ, ਸ਼ਨੀਵਾਰ ਸੈਟਰਡੇ ਅਕਤੂਬਰ 19th, ਸ਼ਨੀਵਾਰ 19 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ, ਦਾ ਵਿਲੋ ਸੇਲਸ ਆਫਿਸ। ਲੋਕੇਸ਼ਨ ਨੋਟ ਕਰ ਲਓ, 1405-1405 ਕਿੰਗ ਸਟਰੀਟ ਈਸਟ, ਕਰਟਿਸ, ਓਨਟੈਰੀਓ ਦੇ ਵਿੱਚ। ਸੋ ਤੁਸੀਂ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਕੋਈ ਵਧੀਆ ਗਿਫਟ ਤੋਹਫਾ ਦੇਣਾ ਚਾਹੁੰਦੇ ਹੋ ਆਪਣੇ ਘਰ ਵਾਲਿਆਂ ਨੂੰ, ਤੇ ਬਿਲਕੁਲ ਇਹ ਵਧੀਆ ਪ੍ਰੋਜੈਕਟ ਹੈ। ਔਰ ਮੈਂ ਦੁਬਾਰਾ ਤੁਹਾਨੂੰ ਦੱਸ ਦੂੰਗਾ ਕਿ ਇਹਦੇ ਵਿੱਚ ਟਾਊਨ ਹੋਮ ਵੀ ਅਵੇਲੇਬਲ ਨੇ, ਸੈਮੀ ਡਿਟੈਚ ਘਰ ਵੀ ਮਿਲ ਸਕਦੇ ਨੇ, ਬੰਗਲੋਜ਼ ਵੀ ਹੈਗੇ ਨੇ ਔਰ ਡਿਟੈਚ ਘਰ ਵੀ ਇਹਦੇ ਵਿੱਚ ਅਵੇਲੇਬਲ ਨੇ। ਕੋਈ ਵੀ ਹੋਰ ਜਾਣਕਾਰੀ ਲੈਣੀ ਹੈ, ਵਾਈ ਮੀਡੀਆ ਦਾ ਇੱਕੋ ਨੰਬਰ 416-475-5000। ਵਾਈ ਮੀਡੀਆ ਦੀ ਟੀਮ ਲਾਈਵ ਆਨ ਲੋਕੇਸ਼ਨ ਸੰਡੇ ਅਕਤੂਬਰ 19th ਤੋਂ ਅਸੀਂ ਹੁਣ ਜਾ ਰਹੇ ਹਾਂ।
ਵਾਈ ਮੀਡੀਆ ਗਰੁੱਪ, ਦ ਫਾਸਟੈਸਟ ਗਰੋਇੰਗ ਮੀਡੀਆ ਗਰੁੱਪ ਇਨ ਨਾਰਥ ਅਮਰੀਕਾ।
You are listening to WTOR 770 AM, Youngstown, Toronto.
कनाडा में 20,000 डॉक्टर्स हैं जो मेडिसिन प्रैक्टिस नहीं कर सकते, और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉलिटिक्स एक ब्लू सी एग्जाम्स लेकर आएंगे, ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पीए पॉलिटिक्स और कॉमन सेंस कंजर्वेटिव किताबों से पेश किया गया।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
इस महीने मेरी सेविंग $400 हुई है।
मेरी सेविंग $350,
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
आज असि गल कर रहे हैं एक खास इवेंट बारे, इंडिया स्टेज दशहरा मेला। हां जी, इस फ्राइडे तो लग रहा है दशहरा मेला इंडिया स्टेज दे उते। तो हानू मिलेगा एक जबरदस्त एक्सपीरियंस आज इंडिया स्टेज। उते होवेगी लाइव कुकिंग, जलेबी, इमरती, बालूशाही, घेवर, सब कुछ लाइव। और हाँ, चना भटूरा सिर्फ $4.99। टेक आउट भी अवेलेबल है, नाल ही गर्मा गर्म काले चने पूरी ते हलवा भी मिलेगा। दशहरे दे मौके ते रावण दहन भी कीता जाऊगा। फिर किस गल दा इंतजार है, जल्दी पहुंचो इंडिया स्टेज मेविस से रिलॉसन ते। फॉर मोर इन्फो तुसी कॉल कर सकते हो 905-450-5959 दे उते, 905-450-5959। दशहरा मेले दा मजा लो ते सेलिब्रेट करो, दशहरे मेले दा मजा लो ते एंजॉय करो। विलेज निस्तान विच दिवाली दा जश्न मनाओ। अक्टूबर 18 तो लेके 20 तक 10 दिन दा VIP निस्तान क्लियर आउट इवेंट आ रहा है। 2024 सेंट्रा ते 2024 रोग नु सिर्फ 0.99% इंटरेस्ट रेट ते लीस या फाइनेंस करो। ते नवी 2025 टेक्स AWD वी देख सकते हो जो रेडिकली रीडिजाइंड है। साउथ एशियन कम्युनिटी लई जो खास ऑफर्स ने अवेल करना चाहने हो ता हरीश परमार नु संपर्क करो 6476331007 दे उते, दैट इज 6476331007 दे उते। विलेज निसान ते आओ, 25 साउथ यूनियन Avenue, Markham Village, right at Kennedy Road and South Unionville Avenue, de Jamai Court. Is shandar Diwali deal da mauka hatho bilkul vi na gawao.
Pierre Polyev kol common sense plan hai. X the tax. Jis rahi tax katega, car banange, budget theek hovega, ate crime te rok lagegi. Aao, ek behtar Canada da nirman kariye. Pierre Polyev ate common sense conservatives vallo ek suneha.
Brampton, तैयार हो जाओ फ्लेवर्स दे एक्सप्लोजन ली, क्योंकि पंजाबी बाय नेचर दी नवी लोकेशन खुल चुकी है। जे तुसी भी क्रेव कर रहे हो मॉडर्न ते ट्रेडिशनल नॉर्थ इंडियन कुजीन, तुसी पहुंचना है पंजाबी बाय नेचर। नंबर टू कॉल इज 905-846-7700 905-846-7700। लोकेशन भी अपने को नोट रखो, 180 सैंडलवुड पार्क वे ईस्ट, यूनिट 11, राइट एट कैनेडी एंड सैंडलवुड।
प्रेस्टो नाउ ऑन आईफोन, योर आईफोन इज नाउ योर प्रेस्टो कार्ड। टैप पे राइड विद प्रेस्टो ऑन आईफोन एंड एप्पल वॉच, इजी टैप इजी गो। एड योर कार्ड टू एप्पल वॉलेट टुडे।
दिवाली पॉप द पटाखे, pop the Pringles. Dark Pringles original and sour cream and onion. Happy Diwali.
Hun India da swaad leke aaye ne Bikaner Sweets Factory. Canadian purity de naal community nu serve kar rahe ne 2007 to. अब बीकानेर स्वीट्स फैक्ट्री के प्रोडक्ट्स आपको मिलेंगे आपके नियरेस्ट साउथ एशियन ग्रोसरी स्टोर्स पर भी, और इतना ही नहीं मेन स्ट्रीम स्टोर्स में भी अवेलेबल है। बीकानेर स्वीट्स फैक्ट्री की ऑथेंटिक मिठाइयां बनाएं आपके त्योहारों को और भी खास। अब इस फेस्टिवल सीजन, चाहे दशहरा है, करवा चौथ है, दिवाली है या फिर गुरपूरब, इन्हें मनाएं खास बीकानेर स्वीट्स फैक्ट्री के साथ। 30 स्ट्राथर्न एवेन्यू ब्रैम्पटन, मेजर इंटरसेक्शन डिक्सी एंड एडवांस। एनआरवे कोल ने प्योर खोए दिया मिठाइयां, काजू बर्फी, बंगाली मिठाइयां दे नाल ट्रेडिशनल मिठाइयां अते स्नैक्स भी। हुन त्योहार बनेंगे होर भी खास बीकानेर स्वीट्स फैक्ट्री दे नाल। अपने फेस्टिवल सीजन के लिए आज ही कीजिए बुक इन एडवांस। कॉल 905-789-9900 और होलसेल स्वीट्स के लिए भी इन्हें कीजिए कॉन्टैक्ट। बीकानेर स्वीट्स फैक्ट्री, इंडियन टेस्ट, कनेडियन प्योरिटी, डिक्सी एंड एडवांस की इंटरसेक्शन पर। कॉल 905-789-9900।
यू कैन लिसन टू द हेडलाइंस एनीवेयर।
but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
This is on our Radio Y, South Asian Pulse Prime Time, and Sajnal Jo Chicken is Simranji from Sofa Studio. Very warm welcome to Radio Y, Simranji.
Thank you, Ji.
Thank you so much, Ji. And Eden Ali, apne sare listeners li ke liye vadiya vadiya like to see offers like aayo, and jo furniture hai unna bare thodi ji jankari do, please.
Ji, bilkul. Sat Shri Akal Saryani, main Simran from Sofa Studio by Sarandeep Ji to gal kar rahi hu. ਅਸੀਂ ਆਪਣੇ ਕਸਟਮਰਸ ਲਈ ਬਹੁਤ ਹੀ ਵਧੀਆ ਤੇ ਸ਼ਾਨਦਾਰ ਕੁਆਲਿਟੀ ਦੀ ਜਿਹੜੀ ਕਿ ਕਸਟਮ ਮੇਡ ਸੋਫੇ ਤਿਆਰ ਕਰਦੇ ਹਾਂ, ਜਿਸ ਦੇ ਵਿੱਚ ਕਸਟਮਰ ਐਕਸੈਪਸ਼ਨਲ ਸੋਫਾ, ਲਵ ਸੀਟ, ਚੇਅਰ, ਸੋ ਥ੍ਰੀ ਸੀਟ, ਐਨੀ ਟਾਈਪ ਆਫ ਸੋਫਾ ਤੁਸੀਂ ਸਾਡੇ ਕੋਲੋਂ ਡਿਜ਼ਾਇਨ ਕਰਵਾ ਸਕਦੇ ਹੋ. ਉਸ ਦੇ ਵਿੱਚ ਕਸਟਮਰ ਆਪਣੀ ਮਨਪਸੰਦ ਦੀ ਫੈਬਰਿਕ ਲੈਦਰ ਦੇ ਵਿੱਚ ਤੇ ਮੈਨਮੇਡ ਲੈਦਰ ਦੇ ਵਿੱਚ, ਸੋ ਕਿਸੇ ਵੀ ਤਰ੍ਹਾਂ ਦੇ ਕੱਪੜੇ ਦੇ ਵਿੱਚ ਤੁਸੀਂ ਆਪਣਾ ਸੋਫਾ ਤਿਆਰ ਕਰਵਾ ਸਕਦੇ ਹੋ. ਆਪਣੀ ਮਨਪਸੰਦ ਦੀਆਂ ਮੈਜ਼ਰਮੈਂਟ ਲੈ ਕੇ ਆ ਸਕਦੇ ਹੋ ਜੀ ਸਾਡੇ ਕੋਲ, ਤੇ ਉਸ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਪਸੰਦ ਆਪਣੀ ਡੈਕਸ ਚੂਜ਼ ਕਰ ਸਕਦੇ. ਸੋ ਮੀਨਸ ਈਚ ਐਂਡ ਐਵਰੀਥਿੰਗ ਕਸਟਮਰ ਦੀ ਚੋਇਸ ਨਾਲ ਅਸੀਂ ਵੇਟ ਕਰਦੇ ਹਾਂ. ਤੇ ਪਲੱਸ ਤੁਸੀਂ ਅਸੀਂ ਆਪਣੇ ਕਸਟਮਰਸ ਨੂੰ ਓਨ ਰਿਟਰਨ ਜਿਹੜੀ ਕਿ ਵਾਰੰਟੀ ਪ੍ਰੋਵਾਈਡ ਕਰਦੇ ਹਾਂ, ਜਿਸ ਵਿੱਚ ਕਸਟਮਰ 10 ਸਾਲ ਦੀ ਸਪਰਿੰਗ ਦੀ, 10 ਸਾਲ ਫਰੇਮ ਦੀ, 5 ਸਾਲ ਫੋਮ ਦੀ, ਐਂਡ 5 ਸਾਲ ਜਿਹੜੀ ਕਿ ਸਟਿਚਿੰਗ ਦੀ ਅਸੀਂ ਵਾਰੰਟੀ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਦੇ ਹਾਂ. ਉਹ ਵੀ ਓਨ ਰਿਟਰਨ ਵਾਰੰਟੀ ਹੋਈ ਹੈ ਜੀ. ਐਨੀ ਟਾਈਮ ਕੋਈ ਵੀ ਪ੍ਰੋਬਲਮ ਹੁੰਦੀ ਆ, ਸਾਡੀ ਜਿਹੜੀ ਕਸਟਮਰ ਸਰਵਿਸ ਆ ਉਹ ਤੁਹਾਡੇ ਨਾਲ ਆ. ਸੋ ਏਦਾਂ ਨਹੀਂ ਆ ਵੀ ਇੱਕ ਵਾਰੀ ਅਸੀਂ ਕਹਿਤਾ ਤੇ ਫਿਰ ਅਸੀਂ ਤੁਹਾਡੀ ਗੱਲ ਨਹੀਂ ਸੁਣਾਂਗੇ. ਸੋ ਈਚ ਐਂਡ ਐਵਰੀ ਟਾਈਮ ਅਸੀਂ ਆਪਣੇ ਕਸਟਮਰਸ ਨਾਲ ਲਿੰਕ ਰੱਖਦੇ ਹਾਂ, ਤੇ ਅਸੀਂ ਮੇਕ ਸ਼ੋਰ ਕਰਦੇ ਹਾਂ ਵੀ ਜਿਹੜਾ ਵੀ ਅਸੀਂ ਸੋਫਾ ਤਿਆਰ ਕਰਦੇ ਹਾਂ ਉਹਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਬੈਸਟ ਤੇ ਵਧੀਆ ਕੁਆਲਿਟੀ ਦਾ ਸੋਫਾ ਜਿਸ ਕਰ ਜਾਵੇ. ਤੇ ਉਸ ਲਈ ਜਿਹੜੇ ਸਾਡੇ ਓਨਰ ਆ ਸਗਨਦੀਪ ਜੀ ਸਪੈਸ਼ਲੀ ਖੁਦ ਚੈੱਕ ਕਰਦੇ ਨੇ ਈਚ ਐਂਡ ਐਵਰੀ ਸੋਫੇ ਨੂੰ, ਦੇਖਦੇ ਨੇ. ਸੋ ਅਗਰ ਕੋਈ ਵੀ ਸਾਨੂੰ ਕਮੀ ਲੱਗਦੀ ਹੈ ਤੁਸੀਂ ਆਪਣੀ ਫੈਕਟਰੀ ਦੇ ਵਿੱਚ ਉਸ ਸੋਫੇ ਨੂੰ ਪ੍ਰੋਪਰ ਵੇ ਦੇ ਨਾਲ ਪੂਰੀ ਕੁਆਲਿਟੀ ਚੈੱਕ ਦੇ ਨਾਲ ਆਫਟਰ ਡਿਲੀਵਰੀ ਕਰਦੇ ਹਾਂ ਆਪਣੇ ਕਸਟਮਰਸ ਦੇ ਘਰ. ਤੇ ਸੋਫਾ ਜਿਹੜਾ ਕਿ ਤੁਹਾਡਾ ਲੋਂਗ ਲਾਸਟਿੰਗ ਰਨ ਕਰਦਾ ਜੀ, ਤੁਹਾਡੇ ਘਰ ਦੇ ਵਿੱਚ, ਲਿਵਿੰਗ ਏਰੀਆ ਦੇ ਵਿੱਚ, ਐਨੀ ਏਰੀਆ ਦੇ ਵਿੱਚ, ਬੈਡਰੂਮ ਦੇ ਵਿੱਚ, ਕਿਤੇ ਵੀ ਤੁਸੀਂ ਸੋਫਾ ਰੱਖਣਾ ਚਾਹੁੰਦੇ ਹੋ, ਤੇ ਉਸ ਦੇ ਲਈ ਅਸੀਂ ਅਲੱਗ ਅਲੱਗ ਡਿਜ਼ਾਇਨ ਨੇ ਸਾਡੇ ਕੋਲੇ. ਤੁਸੀਂ ਆਪਣੇ ਖੁਦ ਦਾ ਡਿਜ਼ਾਇਨ ਲੈ ਕੇ ਵੀ ਸਾਡੇ ਕੋਲ ਆ ਸਕਦੇ ਹੋ. ਤੇ ਜਿਹੜੀ ਸਾਡੀ ਵੈਬਸਾਈਟ ਆ sofastudio.ca, ਉੱਥੇ ਵਿਜਿਟ ਕਰੋ ਜੀ. ਉੱਥੇ ਆਪਣਾ ਮਨਪਸੰਦ ਸੋਫਾ ਚੂਜ਼ ਕਰਕੇ ਤੁਸੀਂ ਬਿਲਡ ਕਰ ਸਕਦੇ ਹੋ, ਮੇਜ਼ਰਮੈਂਟ ਪਾ ਸਕਦੇ ਹੋ, ਫੈਬਰਿਕ ਚੂਜ਼ ਕਰ ਸਕਦੇ ਹੋ, ਤੇ ਹੋਰ ਵੀ ਕਈ ਡਿਜ਼ਾਇਨ ਚੂਜ਼ ਕਰ ਸਕਦੇ ਹੋ ਤੁਸੀਂ. ਤੇ ਉਸਦੇ ਲਈ ਤੁਸੀਂ sofastudio.ca ਵੈਬਸਾਈਟ ਤੇ ਵਿਜਿਟ ਕਰਨਾ ਹੈ, ਆਪਣਾ ਮਨਪਸੰਦ ਸੋਫਾ ਬਿਲਡ ਕਰਨਾ ਹੈ ਤੇ ਸਾਨੂੰ ਆਰਡਰ ਦੇਣਾ ਜੀ. ਤੇ ਅਗਰ ਤੁਸੀਂ ਚਾਹੁੰਦੇ ਹੋ ਘਰ ਬੈਠੇ ਆਪਣਾ ਸੋਫਾ ਮੰਗਵਾਉਣਾ, ਤੁਸੀਂ ਓਨ ਕਾਲ ਵੀ ਤੁਸੀਂ ਸਾਨੂੰ ਆਰਡਰ ਪਲੇਸ ਕਰਵਾ ਸਕਦੇ ਹੋ. ਅਸੀਂ ਫੋਨ ਕਾਲ ਦੇ ਉੱਤੇ ਵੀ ਆਰਡਰ ਲੈਂਦੇ ਹਾਂ ਜੀ. ਤੇ ਅਸੀਂ ਆਪਣੇ ਕਸਟਮਰਸ ਲਈ ਆਲ ਓਵਰ ਕੈਨੇਡਾ ਵਾਈਡ ਜਿਹੜੀ ਕਿ ਡਿਲੀਵਰੀ ਦੀ ਫੈਸਿਲਿਟੀ ਹੈ ਜੀ. ਕਿਤੇ ਵੀ ਹੋ ਤੁਸੀਂ, ਐਨੀ ਏਰੀਆ, ਸੋ ਇਨ ਕੈਨੇਡਾ ਦੇ ਵਿੱਚ ਤੁਸੀਂ ਸਕੈਚਵਨ ਹੋ, ਬ੍ਰਿਟਿਸ਼ ਕੋਲੰਬੀਆ ਹੋ, ਪ੍ਰਿੰਸ ਐਡਵਰਡ ਹੋ, ਹੈਲੀਫੈਕਸ ਹੋ, ਸੋ ਐਨੀ ਏਰੀਆ ਦੇ ਵਿੱਚ ਹੋ, ਤੁਹਾਡਾ ਸੋਫਾ ਜੀ ਤੁਹਾਡੇ ਘਰ ਦੇ ਵਿੱਚ ਡਿਲੀਵਰ ਹੋ ਜਾਏਗਾ ਜੀ. ਤੇ ਨੰਬਰ ਨੋਟ ਕਰ ਲਓ ਜੀ ਤੁਸੀਂ, 905-705-7998877. ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ. ਤੇ ਮੰਡੇ ਟੂ ਸੰਡੇ 11 to 7, ਸੋ 7 ਡੇਜ਼ ਆਫ ਦਾ ਵੀਕ ਅਸੀਂ ਅਵੇਲੇਬਲ ਆਪਣੇ ਕਸਟਮਰ ਲਈ. ਐਨੀ ਟਾਈਮ ਤੁਸੀਂ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਇਨ ਬਿਟਵੀਨ ਦੀਜ਼ ਆਰਸ. ਤੇ ਪਲੱਸ ਸਾਡੀ ਲੋਕੇਸ਼ਨ ਨੋਟ ਕਰ ਲਓ ਜੀ, 8550 ਟੋਰਬਮ ਰੋਡ ਯੂਨਿਟ 1 ਬਰੈਂਪਟਨ, 8550 ਟੋਰਬਮ ਰੋਡ ਯੂਨਿਟ ਨੰਬਰ 1 ਬਰੈਂਪਟਨ. ਉੱਥੇ ਲੋਕੇਟ ਕਰਕੇ ਤੁਸੀਂ ਸਾਡੇ ਫਲੋਰ ਮਾਡਲ ਚੈੱਕ ਕਰ ਸਕਦੇ ਹੋ, ਕੁਆਲਿਟੀ ਚੈੱਕ ਕਰ ਸਕਦੇ ਹੋ, ਤੇ ਈਚ ਐਂਡ ਐਵਰੀਥਿੰਗ ਜਿਹੜੀ ਕਿ ਕਸਟਮਰ ਦੀ ਚੋਇਸ ਦੀ ਬਣਦੀ ਹੈ. ਤੇ ਸਾਡੀ ਖੁਦ ਦੀ ਮੈਨੂਫੈਕਚਰਿੰਗ ਯੂਨਿਟ ਆ, ਸੋ ਕੈਨੇਡਾ ਮੇਡ ਅਸੀਂ ਸੋਫਾ ਬਣਾਉਂਦੇ ਆ. ਸੋ ਕੋਈ ਵੀ ਕਸਟਮਰ ਜਾਂ ਰੈਲੇਟਿਵ ਨੂੰ ਦੇਖਣਾ ਚਾਹੁੰਦਾ ਹੈ ਤੁਹਾਡਾ ਸੋਫਾ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਜੀ, 8550 ਟੋਰਬਮ ਰੋਡ ਯੂਨਿਟ ਨੰਬਰ 1 ਬੈਮਟਨ, ਸੋਫਾ ਸਟੂਡੀਓ ਤੇ. ਤੇ ਨੰਬਰ ਨੋਟ ਕਰ ਲਓ ਜੀ, 905-795-8870-905-799-8877. ਥੈਂਕ ਯੂ ਜੀ.
ਥੈਂਕ ਯੂ ਸੋ ਮਚ ਸਿਮਰਨ ਜੀ, ਥੈਂਕ ਯੂ ਸੋ ਮਚ. ਇੱਕ ਵਾਰੀ ਜਾਂਦੇ ਜਾਂਦੇ ਕੰਟੈਕਟ ਇਨਫੋਰਮੇਸ਼ਨ ਤੁਸੀਂ ਦੁਬਾਰਾ ਸ਼ੇਅਰ ਕਰ ਦਿਓ ਪਲੀਜ਼
ਜੀ. ਬਿਲਕੁਲ ਜੀ, ਸੋ ਨੰਬਰ ਨੋਟ ਕਰ ਲਓ ਜੀ, 905-799-8870-905-799-8877.
7777. ਲੋਕੇਸ਼ਨ ਹੈ ਜੀ ਸਾਡੀ 8550 ਟੋਰਬਮ ਰੋਡ ਯੂਨਿਟ ਨੰਬਰ 1, 8750 ਟੋਰਬਮ ਰੋਡ ਯੂਨਿਟ ਨੰਬਰ 1, ਨੀਅਰ ਬਾਈ ਟੋਰਬਮ ਐਂਡ ਕਲਾਰਕ ਸੈਕਸ਼ਨ ਜੀ. ਥੈਂਕ ਯੂ ਜੀ. ਥੈਂਕ ਯੂ ਸੋ ਮਚ ਸਿਮਰਨ ਜੀ, ਹੈਵ ਅ ਗ੍ਰੇਟ ਡੇ. ਵੈਲਕਮ
ਜੀ. ਥੈਂਕ ਯੂ ਸੋ ਮਚ ਜੀ. ਔਰ ਕਾਲਸ ਇਸੇ ਤਰ੍ਹਾਂ ਜਾਰੀ ਰੱਖਾਂਗੇ. ਮੈਂ ਵਿਰਕ ਸਾਹਿਬ ਦਾ ਵੈਲਕਮ ਕਰਨਾ, ਕਾਫੀ ਦੇਰ ਤੋਂ ਉਹ ਵੀ ਹੋਲਡ ਕਰ ਰਹੇ ਨੇ, ਬਾਕੀ ਕਾਲਸ ਵੀ ਲੈਂਦੇ ਹਾਂ. ਹਾਂਜੀ ਵਿਰਕ ਸਾਹਿਬ, ਅੱਜ ਸਵੇਰੇ 9 ਵਜੇ ਦਾ ਸ਼ੁਰੂ ਹੋਇਆ, 2-2.5 ਘੰਟੇ ਹੋ ਗਏ ਅੱਜ ਪ੍ਰੋਗਰਾਮ ਲਗਾਤਾਰ ਪੈਕ ਚੱਲ ਰਿਹਾ, ਕਿਉਂਕਿ ਵਾਈ ਮੀਡੀਆ ਦੇ ਉੱਤੇ ਜਿਹੜੀ ਇਹ ਖਬਰਾਂ ਆ ਰਹੀਆਂ ਨੇ ਕੈਨੇਡਾ ਇੰਡੀਆ ਦੇ ਬਾਰੇ ਖਾਸ ਕਰ, ਸੋ ਕਾਫੀ ਜ਼ਿਆਦਾ ਡਿਟੇਲ ਉਹਦੀ ਸ਼ੇਅਰ ਕਰ ਰਹੇ. ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ.
ਸਤਿ ਸ੍ਰੀ ਅਕਾਲ ਯੋਧੂਰ ਜੀ, ਥੈਂਕ ਯੂ ਤੁਹਾਡਾ, ਜਿਉਂਦੇ ਰਹੋ. ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ.
ਥੈਂਕ ਯੂ ਸਰ.
ਬੜਾ ਸਿੰਪਲ ਜਿਹਾ ਢੰਗ ਨਾਲ ਦੇਖਦਾ ਯੁਧਵੀਰ ਜੀ, ਕਿ ਜਦੋਂ ਟਰੂਡੋ ਸਾਹਿਬ ਗਏ ਸੀ 18 ਚ, ਔਰ ਉਹਦਾ ਮੈਂਸ਼ਨ ਹੁਣ ਵੀ ਕੀਤਾ ਇੰਡੀਆ ਗੌਰਮੈਂਟ ਨੇ, ਔਰ ਉਦੋਂ ਉਹਨਾਂ ਦੇ ਜਿਹੜਾ ਡੈਲੀਗੇਸ਼ਨ ਗਿਆ ਸੀ ਸਾਰਾ, ਉਹਦੇ ਚ ਕੋਈ 4-5 ਥੋੜੇ ਬਹੁਤ ਸਿੱਖਾਂ ਪੱਗਾਂ ਵਾਲੇ ਸੀਗੇ, ਜਿਹਦੇ ਤੋਂ ਉਹ ਸਾਰਾ ਕੁਛ ਰੌਲਾ ਪੈ ਗਿਆ ਕਿ ਖਾਲਿਸਤਾਨੀਆਂ ਨੂੰ ਨਾਲ ਲੈ ਕੇ ਆ ਗਏ ਨੇ. ਔਰ ਉਹਨੂੰ ਇਸ ਇਸ਼ੂ ਦੇ ਵਿਚ ਵੀ ਇਹਨਾਂ ਦੱਸਿਆ ਇੰਡੀਆ ਗੌਰਮੈਂਟ ਨੇ, ਮੰਦਭਾਗਾ ਉਹ ਕੈਨੇਡਾ ਗੌਰਮੈਂਟ ਨੂੰ ਕਹਿੰਦੇ ਨੇ ਕਿ ਵੋਟ ਬੈਂਕ ਦੀ ਰਾਜਨੀਤੀ ਕਰਦੇ ਨੇ. ਯੁੱਧਵੀਰ ਜੀ, ਕੈਨੇਡਾ ਵਿਚ ਤੇ ਜਿਹੜਾ ਉਸ ਖਿੱਤੇ ਨਾਲ ਰਿਲੇਟਡ ਵੋਟ ਬੈਂਕ ਹੈ ਉਹ ਕਿੰਨੇ ਪਰਸੈਂਟ ਹੈ? 0.5% ਹੈ ਕਿ ਉਸ ਤੋਂ ਵੀ ਘੱਟ ਹੈ? ਉਹਦੀ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਟਰੂਡੋ ਸਾਹਿਬ ਨੂੰ ਕੀ ਫਾਇਦਾ? ਫਿਰ ਉਹ ਸਾਰਾ ਵੋਟ ਬੈਂਕ ਟਰੂਡੋ ਸਾਹਿਬ ਨੂੰ ਪੈਂਦਾ, ਉਹ ਸਾਰਾ ਵੰਡਿਆ ਜਾਂਦਾ. ਅਸਲੀ ਵੋਟ ਬੈਂਕ ਦੀ ਰਾਜਨੀਤੀ ਤਾਂ ਇੰਡੀਆ ਗੌਰਮੈਂਟ ਕਰਦੀ ਪਈ ਖਾਲਿਸਤਾਨ ਦੀ ਇਸ਼ੂ ਨੂੰ ਅੱਗੇ ਰੱਖ ਕੇ, ਉਦੋਂ ਦੇ ਲੱਗੇ ਹੋਏ ਨੇ ਜਦੋਂ ਦੇ ਆਏ ਨੇ, ਔਰ ਹਰ ਵਾਰੀ ਖਾਲਿਸਤਾਨ 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 ਖਾਲਿਸਤਾਨ. ਉੱਥੇ ਇੰਡੀਆ ਜਿੱਥੇ ਖਾਲਿਸਤਾਨ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੰਦੇ ਨੇ, ਉਹਨਾਂ ਤੇ ਕੋਈ ਐਕਸ਼ਨ ਨਹੀਂ ਕਰਦੇ, ਉਹਨਾਂ ਨੂੰ ਇਲੈਕਸ਼ਨ ਨਹੀਂ ਬੈਨ ਕਰਦੇ, ਉਹਨਾਂ ਨੂੰ ਕੁਛ ਕਹਿੰਦੇ ਨਹੀਂ, ਉਹਨਾਂ ਦੇ ਕ੍ਰਿਮੀਨਲ ਚਾਰਜਿਸ ਨਹੀਂ ਠੋਕਦੇ ਵੀ ਜਿਹੜੇ ਤੁਸੀਂ ਕੈਨੇਡਾ ਇੰਡੀਆ ਨੂੰ ਤੋੜਦੇ ਪਏ ਹੋ, ਤੁਸੀਂ ਕ੍ਰਿਮੀਨਲ ਹੋ, ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਜੀ. ਉਹਨਾਂ ਨੂੰ ਅੱਗੇ ਲਿਆਉਂਦੇ ਨੇ ਪਬਲਿਕ ਦੇ ਵਿਚ, ਤੇ ਇੱਥੇ ਜਿਹੜੇ ਪੀਸਫੁਲੀ ਕੋਈ ਗੱਲਾਂ ਕਰਦੇ ਨੇ, ਇੱਥੇ ਇੱਥੋਂ ਦਾ ਭਾਈਚਾਰਾ ਜਿੰਨਾ ਵੀ ਹੈ ਉਹ ਕਦੀ, ਮੈਂ ਤੇ ਅੱਜ ਤੱਕ ਅੱਜ ਉਦਲ ਸਾਂਝ ਜੀ ਦੀ ਗੱਲ ਸੁਣ ਕੇ ਬੜਾ ਹੈਰਾਨ ਰਹਿ ਗਿਆ ਵੀ ਇੱਥੇ ਮਾੜੀਆਂ ਹਰਕਤਾਂ ਕਰਦੇ ਨੇ ਖਾਲਿਸਤਾਨੀ. ਯੁੱਧਵੀਰ ਜੀ, ਇਹ ਵੀ ਦੱਸਿਆ ਜੇ ਕਿ ਖਾਲਿਸਤਾਨੀ ਭਾਈਚਾਰੇ ਨਾਲ ਜੁੜੇ ਹੋਏ ਜਿਹੜੇ ਲੋਕ ਸੀ ਉਹਨਾਂ ਨੇ ਕਿੰਨੀਆਂ ਕੋਈ ਕ੍ਰਿਮੀਨਲ ਐਕਟੀਵਿਟੀਆਂ ਕੀਤੀਆਂ ਨੇ ਇੱਥੇ ਕੈਨੇਡਾ ਦੇ ਵਿਚ, ਇਹ ਵੀ ਦੱਸਿਆ ਜੇ. ਇਹ ਦੱਸਣਾ ਬੜਾ ਜ਼ਰੂਰੀ ਹੈ, ਜੇ ਪੀਸਫੁਲੀ ਕਰਦੇ ਨੇ ਤਾਂ ਕੈਨੇਡਾ ਗੌਰਮੈਂਟ ਰੋਕ ਨਹੀਂ ਸਕਦੀ ਕਿਸੇ ਨੂੰ, ਲੇਕਿਨ ਇਹਨੂੰ ਵੋਟ ਬੈਂਕ ਦੀ ਰਾਜਨੀਤੀ ਦੇਣਾ ਇਹ ਵੀ ਮੰਦਭਾਗਾ. ਵੋਟ ਬੈਂਕ ਦੀ ਰਾਜਨੀਤੀ ਇੰਡੀਆ ਗੌਰਮੈਂਟ ਕਰਦੀ ਹੈ, ਉਹਨੇ ਕਰਦੇ ਰਹਿਣਾ ਯੁੱਧਵੀਰ ਜੀ ਖਾਲਿਸਤਾਨ ਦੀ ਮੂਵਮੈਂਟ ਤੇ, ਇਹ ਉਹਨਾਂ ਨੂੰ ਸੂਟ ਕਰਦੀ ਹੈ, ਮੈਜੋਰਿਟੀ ਕਮਿਊਨਿਟੀ ਖੁਸ਼ ਰਹਿੰਦੀ ਹੈ, ਉਹਨਾਂ ਦੇ ਮਗਰ ਭੱਜਦੀ ਹੈ ਕਿ ਇਹ ਖਾਲਿਸਤਾਨੀਆਂ ਨੂੰ ਖੁੱਡੇ ਲੈਣ ਲਾਉਂਦੇ ਪਏ ਨੇ, ਇਹ ਕਰਦੇ ਪਏ ਨੇ, ਉਹ ਕਰਦੇ ਪਏ ਨੇ. ਇੱਥੇ ਕੋਈ ਇਹੋ ਜਿਹੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਹੈਗੀ. ਦੂਸਰੀ ਗੱਲ ਯੁੱਧਵੀਰ ਜੀ, ਜਿਹੜਾ ਵੀਰ ਪੋਲੇਵਰ ਸਾਹਿਬ ਗੱਲਾਂ ਕਰਦੇ ਨੇ, ਮੈਨੂੰ ਦੁੱਖ ਹੈ ਕਿ ਤੁਸੀਂ ਇਹੋ ਜਿਹਾ ਇਸ਼ੂ ਹੈ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ, ਅਗਰ ਕੋਈ ਉੱਥੇ ਬੈਕ ਹੋਮ ਕੁਛ ਵੀ ਸੀ, ਮੈਂ ਉਹਦੇ ਤੇ ਨਹੀਂ ਜਾਂਦਾ, ਅਗਰ ਉਹ ਇੱਥੇ ਆ ਕੇ ਪੀਸਫੁਲ ਸਿਟੀਜ਼ਨ ਉਹਦੇ ਅੰਦਰ ਚੇਂਜ ਆ ਗਈ ਹੈ, ਉਹ ਪੀਸਫੁਲ ਸਿਟੀਜ਼ਨ ਬਣ ਗਿਆ, ਪੀਸਫੁਲ ਢੰਗ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਾ ਪਿਆ, ਤੇ ਕੈਨੇਡਾ ਗੌਰਮੈਂਟ ਉਹਨਾਂ ਨੂੰ ਕਿਵੇਂ ਉਹਦੀਆਂ ਬੈਕਗਰਾਉਂਡ ਇਸ਼ੂਜ਼ ਦੇ ਉੱਤੇ ਐਕਸ਼ਨ ਕਰ ਸਕਦੀ ਹੈ, ਉਹਨੂੰ ਅੰਦਰ ਰੱਖ ਸਕਦੀ? ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੀਰ ਪੋਲੇਵਰ ਸਾਹਿਬ ਨੂੰ ਵੀ, ਉਹਨਾਂ ਨੂੰ ਠੋਕ ਕੇ ਜਿਵੇਂ ਗੌਰਮੈਂਟ ਇਸ ਵੇਲੇ ਪੂਰਾ ਸਟੈਂਡ ਲੈ ਰਹੀ ਹੈ ਸਿਟੀਜ਼ਨ ਦੇ ਵਾਸਤੇ, ਜਗਮੀਤ ਸਿੰਘ ਜੀ ਨੂੰ ਵੀ, ਪੀਰ ਪੋਲੇਵਰ ਸਾਹਿਬ ਨੂੰ ਵੀ ਠੋਕ ਕੇ ਇਹ ਫੁੱਲ ਸਟੈਂਡ ਲੈਣਾ ਚਾਹੀਦਾ ਤੇ ਗੌਰਮੈਂਟ ਦੇ ਨਾਲ ਖੜੇ ਹੋਣਾ ਚਾਹੀਦਾ. ਮੈਂ ਗੌਰਮੈਂਟ ਨਾਲ ਨਹੀਂ ਕਹਾਂਗਾ, ਕੈਨੇਡੀਅਨ ਸਿਟੀਜ਼ਨ ਦੇ ਨਾਲ ਖੜੇ ਹੋਣਾ ਚਾਹੀਦਾ, ਕੈਨੇਡੀਅਨ ਸਿਟੀਜ਼ਨ ਨੂੰ ਪਿੱਠ ਨਹੀਂ ਵਿਖਾਉਣੀ ਚਾਹੀਦੀ. ਇਹ ਇਸ ਪੋਲੀਟੀਕਲ ਸਿਸਟਮ ਨੂੰ ਸੋਚਣਾ ਚਾਹੀਦਾ, ਇਸ ਇਸ਼ੂ ਕੈਨੇਡੀਅਨ ਸਿਟੀਜ਼ਨ ਦਾ ਇਸ਼ੂ ਹੈ, ਇਹ ਕੋਈ ਵੋਟ ਬੈਂਕ ਜਾਂ ਹੋਰ ਕੋਈ ਕਿਸਮ ਦੀ ਰਾਜਨੀਤੀ ਦਾ ਕੋਈ ਇਸ਼ੂ ਨਹੀਂ ਹੈਗਾ, ਤੇ ਇਹ ਮੈਨੂੰ ਦੁੱਖ ਹੈ. ਤੇ ਦੂਸਰਾ ਯੁੱਧਵੀਰ ਜੀ, ਜਿਹੜਾ ਅੱਜ ਕਮਲ ਚੌਹਾਨ ਜੀ ਨੇ ਤੁਹਾਨੂੰ ਰੀਅਲ ਸਟੇਟ ਤੇ ਫੀਡਬੈਕ ਦਿੱਤੀ ਹੈ, ਇਹ ਮੇਰੇ ਬੜੇ ਗੁੱਡ ਮਿੱਤਰ ਨੇ, ਅਸੀਂ 12-13 ਸਾਲ ਤੋਂ ਜਾਣਦੇ ਹਾਂ, ਇਹ ਜਦੋਂ ਕਿਸੇ ਇੰਸਟੀਟਿਊਸ਼ਨ ਚ ਕੰਮ ਕਰਦੇ ਸੀ ਉਦੋਂ ਤੋਂ ਮੈਂ ਜਾਣਦਾ ਔਰ ਬਹੁਤ ਨਾਈਸ ਪਰਸਨ ਨੇ ਔਰ ਇਹਨਾਂ ਨੇ ਮੈਂ ਪਹਿਲੀ ਵਾਰੀ ਦੇਖਿਆ ਯੁੱਧ ਵਿੱਚ ਸੁਣਿਆ ਤੁਸੀਂ ਵੀ ਸ਼ਾਇਦ ਇਸ ਗੱਲ ਨੂੰ ਮੰਨੋਗੇ ਕਿ ਇਹਨਾਂ ਨੇ ਬੜਾ ਹੋਨਸ ਤਰੀਕੇ ਨਾਲ ਇਨਸਾਈਡ ਰੀਅਲ ਸਟੇਟ ਦੇ ਇਸ਼ੂਜ਼ ਦੇ ਉੱਤੇ ਖੁੱਲ ਕੇ ਗੱਲ ਕੀਤੀ ਹੈ ਜਰਾ ਜਿੰਨੀ ਵੀ ਝਿਜਕ ਨਹੀਂ ਵਿਖਾਈ ਔਰ ਅਸਲੀਅਤ ਦੱਸੀ ਹੈ ਉਹ ਜਿਹੜੀ ਟੋਪੀ ਪਹਿਨਣ ਵਾਲੀ ਗੱਲ ਪਾਉਣ ਵਾਲੀ ਗੱਲ ਉਸ ਦਾ ਮੈਂ ਵੀ ਮੁਖਾਲਫਤ ਕਰਦਾ ਰਿਹਾ ਸ਼ੁਰੂ ਤੋਂ ਉਹਨਾਂ ਨੇ ਵੀ ਕਹੀ ਹੈ ਤੇ ਦੂਸਰਾ ਯੁੱਧ ਵੀ ਜਿਹੜਾ ਉਹਨਾਂ ਇੱਕ ਹੋਰ ਗੱਲ ਕਹੀ ਹੈ 500 ਸਕੇਅਰ ਫੁੱਟ ਦਾ ਕਾਂਡੋ ਬਣਾ ਰਹੇ ਨੇ ਔਰ 700-600 ਸਕੇਅਰ ਫੁੱਟ ਦਾ ਮੈਂ ਉਸ ਤੇ ਵੀ ਐਗਰੀ ਕਰਦਾ ਉਹਨਾਂ ਨਾਲ ਤੀਸਰਾ ਉਹਨਾਂ ਜਿਹੜਾ ਕਿਹਾ ਕਿ ਬੈਕ ਬਾਊਂਸ ਕਰ ਜਾਊਗੀ ਰੀਅਲ ਸਟੇਟ ਉਹਨਾਂ ਤੇ ਸਾਲ ਕਿਹਾ ਸ਼ਾਇਦ ਅਗਲੇ ਸਾਲ ਤੱਕ ਕੁਛ ਹੋ ਜਾਏ ਮੈਂ ਯੁੱਧਵੀਰ ਜੀ ਪਿਛਲੇ ਵਾਰੀ ਇਹ ਗੱਲ ਕਹੀ ਸੀ ਕਿ ਇਸ ਸਮਰ ਦੇ ਵਿਚ ਪਾਵਰ ਆਫ ਸੇਲ ਤੇ ਘਰ ਆਉਣਗੇ ਤੇ ਤੁਸੀਂ ਪਿਛਲੇ ਹਫ਼ਤੇ ਕਿਹਾ ਕਿ ਡਬਲ ਹੋ ਗਈ ਪਾਵਰ ਆਫ ਸੇਲ ਵਾਲਿਆਂ ਦੀ ਗਿਣਤੀ ਔਰ ਹੋਰ ਵਧੇਗੀ ਹੈ ਔਰ ਤੁਸੀਂ ਦੇਖ ਲਿਓ ਯੁੱਧਵੀਰ ਜੀ ਇਹ ਪ੍ਰਾਈਸ ਕਦੀ ਉੱਪਰ ਨਹੀਂ ਜਾਣਗੀਆਂ ਇਸ ਤੋਂ ਪਬਲਿਕ ਨੇ ਅਫੋਰਡ ਨਹੀਂ ਕਰ ਸਕਣਾ ਇਸ ਤੋਂ ਵੱਧ ਪ੍ਰਾਈਸ ਇਸ ਤੋਂ ਘੱਟ ਭਾਵੇਂ ਹੋ ਜਾਣ ਵਧਣਗੀਆਂ ਕਦੀ ਵੀ ਨਹੀਂ ਇਹ ਬਹੁਤ ਵੱਡੀ ਗੌਰਮੈਂਟ ਲਈ ਵੀ ਸਿਰਦਰਦੀ ਬਣੀ ਹੈ ਔਰ ਪਬਲਿਕ ਨੂੰ ਵੀ ਇਸ ਪ੍ਰਾਈਸ ਨੇ ਨਿਚੋੜ ਕੇ ਰੱਖ ਦਿੱਤਾ ਆਮ ਸਧਾਰਨ ਵਰਕਿੰਗ ਕਲਾਸ ਤਾਂ ਬਿਲਕੁਲ ਹੀ ਨਿਚੋੜੀ ਗਈ ਹੈ ਉਹ ਕਿਸੇ ਪਾਸੇ ਜੋਗੀ ਨਹੀਂ ਰਹੀ ਸੋ ਇਹ ਇੱਕ ਸਾਲ ਨਹੀਂ ਆਉਣ ਵਾਲੇ ਸਮੇਂ ਚ ਸਾਲ ਦੋ ਸਾਲ ਤਿੰਨ ਸਾਲ ਸ਼ਾਇਦ ਮੈਂ ਜਿਉਂਦਾ ਰਵਾਂ ਤੁਸੀਂ ਦੇਖਿਓ ਇਹ ਪ੍ਰਾਈਸ ਥੱਲੇ ਭਾਵੇਂ ਆ ਜਾਣ ਉੱਪਰ ਨਹੀਂ ਜਾਣਗੀਆਂ ਜਿਹੜੀ ਉਹਨਾਂ ਰੀਅਲ ਸਟੇਟ ਕਮਰਸ਼ੀਅਲ ਦੀ ਗੱਲ ਕੀਤੀ ਕਿ 1 ਮਿਲੀਅਨ ਦੀ ਮਿਲਦੀ ਸੀ ਹੁਣ 3 ਮਿਲੀਅਨ ਦੀ ਮਿਲਦੀ ਹੈ ਯੁੱਧਵੀਰ ਜੀ ਕਈ ਤਾਂ 4 ਮਿਲੀਅਨ ਮੰਗਣ ਲੱਗ ਗਏ ਨੇ ਇੱਥੋਂ ਤੱਕ ਲਾਲਚ ਪਿਆ ਪਬਲਿਕ ਨੂੰ ਬਈ ਕਿਸੇ ਨਾ ਕਿਸੇ ਤਰ੍ਹਾਂ 4 ਪੈਸੇ ਸਾਨੂੰ ਆ ਜਾਣ ਹੁਣ ਬਾਅਦ ਵਿਚ ਬਿਲਡਰ ਨੇ ਇਨਵੈਸਟਰ ਨੇ ਉਹ ਜਿਵੇਂ ਪਬਲਿਕ ਮਰਜ਼ੀ ਪਬਲਿਕ ਨੂੰ ਨਿਚੋੜਦੇ ਰਹਿਣ ਇਹ ਬੜਾ ਵੱਡਾ ਦੁੱਖ ਹੈ ਮਾੜੀ ਗੱਲ ਹੈ ਔਰ ਇਹ ਮੈਂ ਉਹਨਾਂ ਨਾਲ ਇੱਕ ਗੱਲ ਤੇ ਹੋਰ ਤੇ ਦੇਖ ਰਹੀ ਹਾਂ ਕਿ ਜਿਹੜੇ ਇੰਟਰਸਟ ਰੇਟ ਨੇ ਉਹ ਬਹੁਤੇ ਨਹੀਂ ਘਟਣੇ ਚਾਹੀਦੇ ਰੀਜ਼ਨੇਬਲ ਸਟੇਜ ਤੇ ਰਹਿਣੇ ਚਾਹੀਦੇ ਨੇ 4% ਤੋਂ ਥੱਲੇ ਨਹੀਂ ਲਿਜਾਣਾ ਚਾਹੀਦਾ ਫੇਅਰ ਪ੍ਰਾਈਸ ਜਾਂ ਮਾਰਕੀਟ ਦੇ ਵਿਚ ਗੜਬੜ ਹੋਣ ਦੇ ਚਾਂਸ ਹੋ ਸਕਦੇ ਆ ਸੋ ਆਹ ਯੁੱਧਵੀਰ ਜੀ ਅੱਜ ਤੇ ਬਾਕੀ ਗੱਲਾਂ ਟਾਈਮ ਵੀ ਤੁਹਾਡੇ ਕੋਲ ਵੀ ਥੋੜਾ ਹੈ ਤੇ ਕੱਲ ਕਰ ਲਵਾਂਗੇ ਤੇ ਹੁਣ ਤੁਸੀਂ ਆਪਣੇ ਕਮੈਂਟ ਦੇ ਸਕਦੇ ਹੋ ਮੈਂ ਇਸ ਨੂੰ ਸਿਰਫ ਵੋਟ ਬੈਂਕ ਦੀ ਰਾਜਨੀਤੀ ਸਮਝਿਆ ਯੁੱਧਵੀਰ ਜੀ ਇੰਡੀਆ ਤੇ ਕੈਨੇਡਾ ਦਾ ਇੰਡੀਆ ਗੌਰਮੈਂਟ ਦੀ ਵੋਟ ਬੈਂਕ ਦੀ ਰਾਜਨੀਤੀ ਖਾਲਿਸਤਾਨ ਦੇਸ਼ ਨੂੰ ਜਿਉਂਦਾ ਰੱਖਣਾ ਉਹਨਾਂ ਨੇ ਭਾਵੇਂ ਕੈਨੇਡਾ ਗੌਰਮੈਂਟ ਲੰਮੀ ਪੈ ਜਾਏ ਉਹਨਾਂ ਕਹਿ ਕੇ ਹੱਥ ਜੋੜ ਦੇਵੇ ਗੋਡੇ ਟੇਕ ਦੇਵੇ ਵੀ ਆ ਜਾਓ ਸਮਝੌਤਾ ਕਰ ਲਓ ਉਹਨਾਂ ਨੇ ਨਹੀਂ ਕਰਨਾ ਉਹਨਾਂ ਕਹਿਣਾ ਜਿਨ੍ਹਾਂ ਦੇ ਖਾਲਿਸਤਾਨੀਆਂ ਦਾ ਮੂੰਹ ਤੇ ਉੱਤੇ ਟੇਪ ਨਹੀਂ ਲਾਉਂਦੇ ਅਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰਨਾ ਔਰ ਉਹਨਾਂ ਕਰਨਾ ਵੀ ਨਹੀਂ ਨਾ ਬਿਲਕੁਲ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਖਾਲਿਸਤਾਨ ਦਾ ਮੁੱਦਾ ਯੁੱਧਵੀਰ ਜੀ
ਕਾਫੀ ਸਾਰੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ ਔਰ ਸਵਾਲ ਵੀ ਪੁੱਛੇ ਨੇ ਪਹਿਲੀ ਚੀਜ਼ ਜਿਹੜਾ ਤੁਹਾਡਾ ਸਵਾਲ ਹੈ ਕਿ ਕਿਆ ਖਾਲਿਸਤਾਨੀਆਂ ਦੀ ਵਜ੍ਹਾ ਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਕੁਝ ਹੋਇਆ ਨਹੀਂ ਹੋਇਆ ਸਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਟੈਰਿਸਟ ਅਟੈਕ ਜਿਹੜਾ ਉਹਦੇ ਐਲੀਗੇਸ਼ਨ ਖਾਲਿਸਤਾਨੀਆਂ ਦੇ ਉੱਤੇ ਲੱਗਦੇ ਨੇ ਇਹ ਗੱਲ ਤੁਹਾਨੂੰ ਕੋਈ ਨਹੀਂ ਕਹੇਗਾ ਠੀਕ ਹੈ ਉਹ ਲੇਕਿਨ ਤੁਹਾਡੇ ਔਰ ਮੇਰੇ ਔਰ ਸਾਰੇ ਕੈਨੇਡੀਅਨ ਦੇ ਟੈਕਸਪੇਅਰ ਦੇ ਨਾਲ ਤਿਆਰ ਕੀਤੀ ਹੋਈ ਰਿਪੋਰਟ ਜਿਹੜੀ ਹੈ ਜਸਟਿਸ ਜੌਨ ਮੇਜਰ ਦੀ ਰਿਪੋਰਟ ਹੈ ਥੋੜੀ ਲੰਬੀ ਰਿਪੋਰਟ ਹੈ ਉਹਨੂੰ ਜ਼ਰਾ ਪੜ੍ਹ ਲਓ ਠੀਕ ਹੈ ਨਹੀਂ ਫਿਰ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਜਿਹੜਾ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ ਏਅਰ ਇੰਡੀਆ ਜਹਾਜ਼ ਬੰਬਿੰਗ ਹੈ ਉਹ ਕਿੱਦਾਂ ਹੋਇਆ ਕਿਹਨੇ ਕੀਤਾ ਜਸਟਿਸ ਜੌਨ ਮੇਜਰ ਦੀ ਰਿਪੋਰਟ ਜ਼ਰੂਰ ਪੜ੍ਹੋ ਉਹ ਕੈਨੇਡੀਅਨ ਰਿਟਾਇਰਡ ਜੱਜ ਦੁਆਰਾ ਕੀਤੀ ਗਈ ਹੈ ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ ਆਰਡਰ ਕੀਤੀ ਗਈ ਸੀ ਧਿਆਨ ਨਾਲ ਫਿਰ ਸੁਣ ਲਓ ਕੈਨੇਡਾ ਦੀ ਫੈਡਰਲ ਸਰਕਾਰ ਨੇ ਆਰਡਰ ਕੀਤੀ ਸੀਗੀ ਕਿ ਭਾਈ ਇਹ ਸਾਰੀ ਰਿਪੋਰਟ ਤਿਆਰ ਕਰੋ ਠੀਕ ਹੈ ਕਿ ਵੀ ਆਖਿਰਕਾਰ ਜਿਹੜਾ ਕੈਨੇਡਾ ਦੀ ਹਿਸਟਰੀ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ ਉਹ ਕੀਤਾ ਕਿਹਨੇ ਹੈ ਕਿਹਨੇ ਕੀਤਾ ਠੀਕ ਹੈ ਸੋ ਉਹ ਰਿਪੋਰਟ ਪੜ੍ਹੋ ਤੁਹਾਨੂੰ ਆਈਡੀਆ ਹੋ ਜਾਏਗਾ ਸਾਰਾ
ਦਾ ਮੈਂ ਇੱਕ ਕਮੈਂਟ ਕਰਦਾ ਮੈਂ ਮੂੰਹ ਬੰਦ ਕਰ ਦਾਂਗਾ
ਬਾਅਦ ਚ ਲੈਣਾ ਪਹਿਲਾਂ ਹਜੇ
ਪੂਰੀ ਜਵਾਬ ਲਓ ਮੈਂ ਤੁਸੀਂ ਇਹ ਕੀਤਾ ਮੈਨੂੰ ਵੀ ਪਤਾ ਹੈ ਲੇਕਿਨ ਇਹ ਜਿਹੜੀ
ਤੁਹਾਨੂੰ ਕਹਿੰਦਾ ਸ਼ਾਂਤੀ ਤੇ ਰੱਖੋ ਸਰ ਹੁਣ ਸਵਾਲ ਦਾ ਜਵਾਬ ਸੁਣ ਲਓ
ਔਰ ਇੰਡੀਵਿਜੁਅਲ ਸਿੱਖ ਮਾਈਂਡਡ ਲੋਕਾਂ ਨੇ ਕੀਤੀ ਸੀ ਇੰਡੀਵਿਜੁਅਲ ਸਿੱਖ ਮਾਈਂਡਡ ਲੋਕਾਂ ਨੇ ਕੀਤੀ ਸੀ
ਹਾਂ ਹਾਂ ਤੇ
ਉਹਨਾਂ ਨੂੰ ਜਿਹੜਾ ਮਰਜ਼ੀ ਜੋੜੀ ਜਾਣ ਗੌਰਮੈਂਟ
ਹਾਂ ਨਹੀਂ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਕਿਹਾ ਵੀ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੌਣ ਨੇ ਨੰਬਰ ਇੱਕ
ਮੈਂ ਪੜ੍ਹਿਆ ਵਿੱਚ ਸਾਰੀ ਪੜ੍ਹੀ ਸਾਰਾ ਪਤਾ ਮੈਨੂੰ ਜੋ ਕੁਛ ਗੌਰਮੈਂਟ ਨੇ ਥੋਪਿਆ ਉਦੋਂ
ਰਿਪੋਰਟ ਨਹੀਂ ਪੜ੍ਹੀ ਇਹ ਤੁਸੀਂ ਕਹਿ ਰਹੇ ਹੋ ਰਿਪੋਰਟ ਪੜ੍ਹੀ ਹੈ ਕਿੰਨੇ
ਗੌਰਮੈਂਟ ਨੇ ਯੁੱਧਵੀਰ ਜੀ ਤੁਸੀਂ ਗੌਰਮੈਂਟ ਕੋਲੋਂ ਸਿੱਖਾਂ ਦੇ ਨਾਂ ਕਢਾਏ ਸੀ ਸਿੱਖ ਕਲਚਰ ਦੇ,
ਮੈਂ ਰਿਪੋਰਟ ਪੜ੍ਹੀ ਹੈ ਪੂਰੀ ਤਰ੍ਹਾਂ, ਕੀ ਲਿਖਿਆ ਉਸ ਰਿਪੋਰਟ ਜੇ ਪੜ੍ਹਿਆ ਤਾਂ ਤੁਸੀਂ ਦੱਸੋ ਕੀ ਲਿਖਿਆ, ਕੌਣ ਸੀਗੇ ਏਅਰ ਇੰਡੀਆ ਬੰਬਿੰਗ ਦੇ ਪਿੱਛੇ, ਕੌਣ ਸੀਗੇ, ਰਿਪੋਰਟ ਚ ਕੀ ਲਿਖਿਆ ਦੱਸੋ।
ਮੈਂ ਕਹਿਣਾ ਸਿੱਖ ਮਾਇੰਡਡ ਇੰਡੀਵਿਜੁਅਲ
ਨਹੀਂ,
ਕੋਈ ਵੀ ਖਾਲਿਸਤਾਨੀ
ਰਿਪੋਰਟ ਚ ਕੀ ਲਿਖਿਆ, ਰਿਪੋਰਟ
ਖਾਲਿਸਤਾਨੀ ਯੁੱਧਵੀਰ ਜੀ ਉਹੋ ਜਿਹਾ ਐਕਸ਼ਨ ਨਹੀਂ ਕਰੇਗਾ ਕਦੇ ਵੀ, ਐਵੇਂ ਪਬਲਿਕ ਨੂੰ ਅੰਨੇਵਾਹ ਨਹੀਂ ਮਾਰਨਗੇ। ਸਿੱਖ ਮਾਇੰਡਡ ਉਹਨਾਂ ਵਿਚ ਵੀ ਜਿਵੇਂ ਕੱਟੜਪੰਥੀਆਂ ਲੋਕਾਂ ਦੇ ਵਿਚ ਵੀ ਘਟੀਆ ਲੋਕ ਹੈਗੇ ਨੇ, ਘਟੀਆ ਹਰਕਤਾਂ ਕਰਦੇ ਨੇ, ਖਾਲਿਸਤਾਨਾਂ ਦੇ ਵਿਚ ਵੀ ਲੋਕ ਘਟੀਆ ਲੋਕ ਵੜ ਜਾਂਦੇ ਨੇ।
ਵਿਊ ਪੁਆਇੰਟ ਆ ਗਿਆ, ਸਿੰਪਲ ਜਿਹਾ ਸਵਾਲ ਪੁੱਛ ਰਿਹਾ ਕਿ ਉਹਦੇ ਵਿਚ ਰਿਪੋਰਟ ਚ ਕੌਣ ਲੋਕ ਸੀਗੇ, ਕੀ ਲਿਖਿਆ ਉਸ ਰਿਪੋਰਟ ਚ, ਰਿਪੋਰਟ ਪੜ੍ਹੋ ਨਾ, ਰਿਪੋਰਟ ਤੁਸੀਂ ਦੁਬਾਰਾ ਜਾ ਕੇ ਪੜ੍ਹੋ ਤੇ ਤੁਹਾਨੂੰ ਆਈਡੀਆ ਹੋ ਜਾਏਗਾ। ਨੰਬਰ ਵਨ, ਜਿਹੜਾ ਤੁਸੀਂ ਮੇਰੀ ਗੱਲ ਕੀਤੀ ਹੈ ਕਿ ਮੈਂ ਪਬਲਿਕ ਸੇਫਟੀ ਰਿਪੋਰਟ ਦੇ ਵਿਚ ਸਿੱਖਾਂ ਦਾ ਨਾਮ ਬਾਹਰ ਕਢਾਇਆ ਸੀ, ਮੈਂ ਨਹੀਂ ਕਢਾਇਆ ਇਕੱਲੇ ਨੇ ਕੋਈ, ਉਹਦੇ ਵਿਚ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਵੀ ਰੋਲ ਸੀ, ਹੋਰ ਵੀ ਜਥੇਬੰਦੀਆਂ ਦਾ ਰੋਲ ਸੀਗਾ, ਬਿਲਕੁਲ ਕਢਾਇਆ ਸੀ ਸਿੱਖਾਂ ਦਾ ਨਾਮ, ਔਰ ਮੈਂ ਇਕੱਲੇ ਸਿੱਖ ਨਾਮ ਤੇ ਓਬਜੈਕਸ਼ਨ ਨਹੀਂ ਸੀ ਕੀਤੀ, ਮੈਂ ਸਿੱਖ ਸ਼ੀਆ ਸੁੰਨੀ ਮੈਂ ਤਿੰਨਾਂ ਤੇ ਓਬਜੈਕਸ਼ਨ ਕੀਤੀ ਸੀਗੀ, ਔਰ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਬਿਲਕੁਲ ਕਢਾਇਆ, ਕਿਉਂ ਨਾ ਕਢਾਈਏ। ਦੇਖੋ ਜਿਹੜੀ 2018 ਦੀ ਰਿਪੋਰਟ ਆਈ ਸੀਗੀ ਉਹ ਪਬਲਿਕ ਸੇਫਟੀ ਰਿਪੋਰਟ ਸੀਗੀ, ਵੀ ਟੈਰਰਿਜ਼ਮ ਦੇ ਕਾਰਨ ਕੀ ਕਿਹਨੂੰ ਕਿਹਨੂੰ ਖਤਰਾ ਹੈ, ਠੀਕ ਹੈ ਕਿ ਨਹੀਂ। ਹੁਣ ਉਹ ਪਬਲਿਕ ਸੇਫਟੀ ਰਿਪੋਰਟ ਦੇ ਵਿਚ ਜਦੋਂ ਨਾਮ ਆਇਆ ਤੇ ਉਹਦੇ ਵਿਚ ਵਰਡ ਯੂਜ਼ ਕੀਤਾ ਗਿਆ ਸੀ ਸਿੱਖ, ਉਹਦੇ ਵਿਚ ਵਰਡ ਯੂਜ਼ ਕੀਤਾ ਗਿਆ ਸੀ ਸ਼ੀਆ, ਉਹਦੇ ਵਿਚ ਵਰਡ ਯੂਜ਼ ਕੀਤਾ ਗਿਆ ਸੀ ਸੁੰਨੀ, ਠੀਕ ਹੈ। ਤੇ ਬਿਲਕੁਲ ਅਸੀਂ ਉਹਦੇ ਤੇ ਓਬਜੈਕਸ਼ਨ ਕੀਤੀ, ਅਸੀਂ ਕਿਹਾ ਕਿ ਭਾਈ ਇਹ ਵਰਡ ਜਿਹੜਾ ਹੈ ਇਹਦੇ ਨਾਲ ਤੁਸੀਂ ਜਿਹੜੇ ਕੈਨੇਡੀਅਨ ਸਿੱਖ ਨੇ ਉਹਨਾਂ ਦਾ ਨਾਮ ਖਰਾਬ ਕਰ ਰਹੇ ਹੋ, ਤੁਸੀਂ ਕੈਨੇਡੀਅਨ ਮੁਸਲਿਮ ਦਾ ਨਾਮ ਖਰਾਬ ਕਰ ਰਹੇ ਹੋ, ਤੁਸੀਂ ਕੈਨੇਡੀਅਨ ਸ਼ੀਆ ਦਾ, ਕੈਨੇਡੀਅਨ ਸੁੰਨੀਆਂ ਦਾ ਨਾਮ ਖਰਾਬ ਕਰ ਰਹੇ ਹੋ। ਬੜੇ ਸਾਰੇ ਲੋਕ ਦੁਨੀਆਂ ਭਰ ਦੇ ਵਿਚ, ਕਰੋੜਾਂ ਲੋਕ ਨੇ ਜਿਹੜੇ ਸ਼ੀਆ ਧਰਮ ਨੂੰ ਫਾਲੋ ਕਰਦੇ ਨੇ, ਸੁੰਨੀ ਧਰਮ ਨੂੰ ਫਾਲੋ ਕਰਦੇ ਨੇ, ਸਿੱਖ ਧਰਮ ਨੂੰ ਫਾਲੋ ਕਰਦੇ ਨੇ। ਸੋ ਪਬਲਿਕ ਸੇਫਟੀ ਰਿਪੋਰਟ ਦੇ ਵਿਚ ਤੁਸੀਂ ਸਿੱਖ ਸ਼ੀਆ ਸੁੰਨੀ ਵਰਡ ਨਾ ਯੂਜ਼ ਕਰੋ। ਬਿਲਕੁਲ ਅਸੀਂ ਕਢਾਇਆ, ਤੁਸੀਂ ਕਹਿੰਦੇ ਕਢਾਇਆ ਸੀ, ਹਾਂ ਕਢਾਇਆ ਸੀ, ਕਿਉਂ, ਔਰ ਮੈਂ ਕਿਉਂ ਅਨਡਿਊ ਕ੍ਰੈਡਿਟ ਲੈ ਲਵਾਂ ਕਿ ਮੈਂ ਹੀ ਇਕੱਲਾ ਸੀਗਾ, ਨਹੀਂ। ਉਹਦੇ ਵਿਚ ਮੈਂ ਦੁਬਾਰਾ ਕਹਾਂਗਾ ਕਿ ਵਰਲਡ ਸਿੱਖ ਆਰਗਨਾਈਜੇਸ਼ਨ WSO ਨੇ ਵੀ ਉਹ ਚ ਆਪਣਾ ਰੋਲ ਅਦਾ ਕੀਤਾ, ਹੋਰ ਜਥੇਬੰਦੀਆਂ ਨੇ ਉਹ ਚ ਆਪਣਾ ਰੋਲ ਅਦਾ ਕੀਤਾ, ਠੀਕ ਹੈ। ਹਾਂ, ਅਸੀਂ ਬਿਲਕੁਲ ਪਬਲਿਕ ਸੇਫਟੀ ਮਿਨਿਸਟਰ ਰੈਲਫ ਗੁੱਡੇਲ ਸਾਹਿਬ ਨਾਲ ਅਸੀਂ ਗੱਲ ਕੀਤੀ, ਰੈਲਫ ਗੁੱਡੇਲ ਸਾਹਿਬ ਨੇ ਐਕਸਕਲੂਸਿਵ ਇੱਕੋ ਇੱਕ ਮੀਡੀਆ ਸੀਗਾ ਵਾਈ ਮੀਡੀਆ, ਜਿਨ੍ਹਾਂ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਉਸ ਸਮੇਂ ਦੇ ਪਬਲਿਕ ਸੇਫਟੀ ਮਿਨਿਸਟਰ ਸਾਹਿਬ ਨੇ, ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ, ਉਹਨਾਂ ਨੇ ਸਾਨੂੰ ਮੰਨਿਆ, ਉਹਨਾਂ ਨੇ ਮੰਨਿਆ ਕਿ ਠੀਕ ਹੈ, ਚਲੋ ਜੋ ਹੋਇਆ ਠੀਕ ਨਹੀਂ ਹੋਇਆ, ਅਸੀਂ ਇਹਨੂੰ ਚੇਂਜ ਕਰ ਦਿਆਂਗੇ। ਹੋਰ ਵੀ ਜਥੇਬੰਦੀਆਂ ਗਈਆਂ ਉੱਥੇ, ਸਾਡੇ ਮੈਂਬਰ ਪਾਰਲੀਮੈਂਟ, ਮੈਂ ਕ੍ਰੈਡਿਟ ਸਾਰਿਆਂ ਨੂੰ ਦਵਾਂ, ਸਾਡੇ ਮੈਂਬਰ ਪਾਰਲੀਮੈਂਟ ਨਵਦੀਪ ਬੈਂਸ ਸਾਹਿਬ, ਰੂਬੀ ਸੋਤਾ ਜੀ, ਇਹ ਵੀ ਸਾਰੇ ਗਏ, ਇਹਨਾਂ ਨੇ ਵੀ ਮੰਗ ਉਠਾਈ ਕਿ ਭਾਈ ਇਹਦੇ ਚੋਂ ਸਿੱਖ ਬਾਹਰ ਕੱਢੋ, ਠੀਕ ਹੈ। ਇਧਰੋਂ ਹੋਰ ਬੜੇ ਬੰਦਿਆਂ ਨੇ ਉਹਨਾਂ ਨਾਲ ਗੱਲ ਕੀਤੀ, ਲੇਕਿਨ ਮੈਂ ਫਿਰ ਦੁਬਾਰਾ ਕਹਾਂਗਾ ਕਿ ਮੈਂ ਇਕੱਲੇ, ਹਰੇਕ ਜਥੇਬੰਦੀ ਨੇ ਆਪਣਾ ਆਪਣਾ ਕੰਮ ਕੀਤਾ, ਠੀਕ ਹੈ, ਲੇਕਿਨ ਅਸੀਂ ਇਕੱਲੇ ਸਿੱਖ ਦੀ ਗੱਲ ਨਹੀਂ ਕੀਤੀ, ਅਸੀਂ ਸਿੱਖ ਸ਼ੀਆ ਸੁੰਨੀ ਤਿੰਨੇ ਵਾਰ ਕੱਢੋ, ਠੀਕ ਹੈ, ਔਰ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ। ਇਹੀ ਇਸੇ ਕਾਰਨ ਹੈ ਨਾ ਕਿ ਸਰ ਅੱਜ 25 ਸਾਲ ਤੋਂ ਵਾਈ ਮੀਡੀਆ ਨੂੰ ਇਕੱਲੇ ਸਿੱਖ, ਇਕੱਲੇ ਹਿੰਦੂ, ਇਕੱਲੇ ਇਸਲਾਮ ਵਾਲੇ, ਇਕੱਲੇ ਆਪਣੇ ਕ੍ਰਿਸਚਨਸ, ਇਕੱਲੇ ਆਪਣੇ ਜਿਊਜ਼, ਅੱਜ ਮੇਰਾ ਪ੍ਰਮਾਤਮਾ ਦੀ 25 ਸਾਲ ਤੋਂ ਸਾਰੀ ਕਮਿਊਨਿਟੀ ਫਾਲੋ ਕਰਦੀ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਅਸੀਂ ਇਕੱਲੇ ਸਿੱਖਾਂ ਦੀ ਨਹੀਂ ਗੱਲ ਕਰਦੇ, ਜਾਂ ਇਕੱਲੇ ਇਸਲਾਮ ਦੀ, ਜਾਂ ਇਕੱਲੇ ਸ਼ੀਆ ਜਾਂ ਸੁੰਨੀ ਦੀ ਗੱਲ ਨਹੀਂ ਕਰਦੇ, ਅਸੀਂ ਤਿੰਨਾਂ ਦੇ ਓਬਜੈਕਸ਼ਨ ਉਠਾਤਾ, ਤੇ ਸਾਡੇ ਲਈ ਮੈਂ ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ। ਤੁਸੀਂ ਕਹਿੰਦੇ ਹੋ ਕਿਉਂ ਹਟਾਇਆ, ਕਿਉਂ ਨਹੀਂ ਹਟਾਉਂਦੇ, ਬਿਲਕੁਲ ਮੈਂ ਕਹਿੰਦਾ ਅੱਜ ਵੀ ਖੜਾ ਮੈਂ ਉਸ ਗੱਲ ਦੇ ਉੱਤੇ, ਅਸੀਂ ਠੀਕ ਕੀਤਾ, ਕਿਉਂਕਿ ਪਬਲਿਕ ਸੇਫਟੀ ਮਿਨਿਸਟਰ ਸਾਹਿਬ ਨੂੰ ਅਸੀਂ ਇਹੀ ਬੇਨਤੀ ਕੀਤੀ ਕਿ ਜਿਹੜਾ ਅਸੀਂ ਇੰਟੈਲੀਜੈਂਸ ਏਜੰਸੀਜ਼ ਨੇ ਜਿਹੜੀ ਰਿਪੋਰਟ ਦਿੱਤੀ ਹੈ, ਉਹ ਰਿਪੋਰਟ ਆਪਣੀ ਜਗ੍ਹਾ ਠੀਕ ਹੈ, ਅਸੀਂ ਉੱਤੇ ਕੁਐਸਚਨ ਨਹੀਂ ਕਰਨਾ ਚਾਹੁੰਦੇ ਕਿ ਕੈਨੇਡਾ ਦੇ ਵਿੱਚ ਖਤਰਾ ਹੈ, ਉਹਨਾਂ ਨੇ ਕਿਹਾ ਟੈਰਰਿਜ਼ਮ ਦਾ ਖਤਰਾ ਹੈ, ਬੜਾ ਸਖਤ ਵਰਡ ਸੀਗਾ ਕਿ ਟੈਰਰਿਜ਼ਮ ਦਾ ਖਤਰਾ ਹੈ, ਕਿਹਨਾਂ ਤੋਂ, ਸਿੱਖ ਸ਼ੀਆ ਸੁੰਨੀ, ਅਸੀਂ ਕਿਹਾ ਸਿੱਖਾਂ ਤੋਂ ਕਿੱਦਾਂ ਖਤਰਾ ਹੋ ਗਿਆ ਬਈ, ਸ਼ੀਆ ਤੋਂ ਕਿੱਦਾਂ ਖਤਰਾ ਹੋ ਗਿਆ, ਸੁੰਨੀਆਂ ਤੋਂ ਕਿੱਦਾਂ ਖਤਰਾ ਹੋ ਗਿਆ, ਤੁਸੀਂ ਸਿੱਖ ਸ਼ੀਆ ਸੁੰਨੀ ਨਾ ਇਹ ਵਰਡ ਹਟਾ ਦਿਓ ਤਿੰਨੋਂ ਹੀ, ਇਹ ਬੇਨਤੀ ਹੈ ਸਾਡੀ। ਇਹਦੀ ਜਗ੍ਹਾ ਜਿਹੜੀਆਂ ਜਥੇਬੰਦੀਆਂ ਤੁਸੀਂ ਉਹਨਾਂ ਦਾ ਲਿਖੋ, ਜਿੱਦਾਂ ਹੁਣ ਅੱਜ 7 ਡਿਓਨ ਹੈ, ਅੱਜ ਹੀ ਇਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤਾ ਸਰਕਾਰ ਨੇ, ਹੁਣ ਉਹ 7 ਡਿਓਨ ਇੱਕ ਆਰਗੇਨਾਈਜੇਸ਼ਨ ਹੈ, ਠੀਕ ਹੈ ਕਿ ਨਹੀਂ। ਅਸੀਂ ਵੀ ਬੜਾ ਇਹਨੂੰ ਕੰਡੈਮ ਕੀਤਾ, ਅਸੀਂ ਵੀ ਇਹਨੂੰ ਬੜਾ ਕੰਡੈਮ ਕੀਤਾ ਕਿ ਜਦੋਂ ਉਹਨਾਂ ਨੇ 7 ਡਿਓਨ, ਇਹਨਾਂ ਨੇ ਕੈਨੇਡਾ ਦਾ ਝੰਡਾ ਸਾੜਿਆ, ਡੈਥ ਫੋਰ ਕੈਨੇਡਾ ਕਿਹਾ ਸੀਗਾ, ਨਹੀਂ ਭਾਈ ਇਹ ਬਰਦਾਸ਼ਤ ਨਹੀਂ ਹੈ, ਕੈਨੇਡਾ ਤੇ ਫਸਟ, ਕੈਨੇਡਾ ਨੂੰ ਕਿੱਦਾਂ ਤੁਸੀਂ ਇੱਦਾਂ ਕਰ ਸਕਦੇ ਹੋ, ਠੀਕ ਹੈ ਨੀ। ਔਰ ਇੱਥੇ ਮੈਂ ਗੱਲ ਕੁਇਕਲੀ ਬਸ ਇੰਨੀ ਦੱਸ ਕੇ ਰੈਪ ਅਪ ਕਰਾਂ, ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਬਾਕੀ ਕਾਲਰਸ ਵੀ ਵੇਟ ਕਰ ਰਹੇ ਨੇ, ਕਿ ਉਹਨਾਂ ਨੇ ਫਿਰ ਇਹਨੂੰ ਚੇਂਜ ਵੀ ਕੀਤਾ, ਔਰ ਉਹਨਾਂ ਨੇ ਸਾਡੇ ਨਾਲ ਇੰਟਰਵਿਊ ਵੀ ਕੀਤਾ, ਔਰ ਅਸੀਂ ਕਿਹਾ ਕਿ ਨਹੀਂ ਇਹਨੂੰ ਤੁਸੀਂ ਹਟਾ ਦਿਓ, ਕਿਉਂਕਿ ਜਿਨ੍ਹਾਂ ਤੋਂ ਖਤਰਾ ਹੈ ਤੁਸੀਂ ਉਹਨਾਂ ਦਾ ਨਾਮ ਲਓ, ਠੀਕ ਹੈ ਨੀ। ਥੈਂਕ ਯੂ, ਬਹੁਤ ਸ਼ੁਕਰੀਆ। ਗੱਲ ਜਿਹੜੀ ਆ ਉਹ ਜਾ ਰਹੀ ਹੈ ਕਿ ਬਾਕੀ ਮੇਰੀ ਬੇਨਤੀ ਹੈ ਕਿ ਤੁਸੀਂ ਉਹ ਰਿਪੋਰਟ ਜ਼ਰੂਰ ਪੜ੍ਹੋ, ਕੀ ਕੁਛ ਉਹ ਚ ਲਿਖਿਆ ਤੁਹਾਨੂੰ ਆਪਣੇ ਆਪ ਸਾਰਾ ਆਈਡੀਆ ਜਿਹੜਾ ਹੋ ਜਾਏਗਾ। ਬਾਕੀ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਕਾਲਰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲਓ, ਕਾਲ ਤੁਸੀਂ ਸਾਰੀਆਂ ਲਵਾਂਗੇ, ਸਾਰਾ ਹਫ਼ਤਾ ਅਸੀਂ ਇਹ ਗੱਲ ਕਰਨੀ ਹੈ। ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਹਾਜ਼ਰ ਹੋਵਾਂਗੇ, ਬੜੀ ਡਿਟੇਲ ਦੇ ਵਿੱਚ ਸਾਰੀ ਕਵਰੇਜ ਜਿਹੜੀ ਹੈ ਅਸੀਂ ਸਾਰੀ ਤੁਹਾਡੇ ਲਈ ਖਬਰਾਂ ਦੇ ਔਰ ਐਨਾਲਿਸਿਸ ਕਰ ਰਹੇ ਹਾਂ। ਸਾਡੇ ਨਾਲ ਚੱਡਾ ਸਾਹਿਬ ਜੁੜ ਗਏ ਨੇ। ਚੱਡਾ ਸਾਹਿਬ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਬਹੁਤ ਵਧੀਆ ਜਸਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ ਸਰ। ਸੌਰਵ ਚੱਡਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਹਾਰਟੀਸਟ ਕੋਂਗਰੈਟਸ ਔਨ ਯੋਰ ਬਰਥਡੇ ਸਰ।
ਜੀ ਥੈਂਕ ਯੂ ਵੈਰੀ ਮਚ ਜਸਵੀਰ ਜੀ।
ਚੱਡਾ ਸਾਹਿਬ, ਆਈ ਨੋ ਤੁਸੀਂ ਬਹੁਤ ਹੰਬਲ ਹੋ, ਬੜੇ ਡਾਊਨ ਟੂ ਅਰਥ ਹੋ, ਲੇਕਿਨ ਮੈਂ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਨੇ ਨਾ, ਉਹ ਜਦੋਂ ਇਸ ਦੁਨੀਆਂ ਚ ਆਉਂਦੀਆਂ ਨੇ, ਔਰ ਇਹਦਾ ਕ੍ਰੈਡਿਟ ਮੈਂ ਤੁਹਾਡੇ ਫਾਦਰ ਸਾਹਿਬ ਨੂੰ ਤਾਂ ਦਿਆਂਗਾ ਔਰ ਜਿੰਨੀਆਂ ਮਹਾਨ ਸ਼ਖਸੀਅਤਾਂ ਨੂੰ ਫਾਲੋ ਕਰਦੇ ਨੇ ਉਹਨਾਂ ਨੂੰ ਵੀ ਦਵਾਂਗਾ, ਕਿ ਤੁਸੀਂ ਤੁਹਾਡੇ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਇਸ ਦੁਨੀਆਂ ਚ ਆਉਂਦੀਆਂ ਉਹ ਆਪਣੇ ਲਈ ਤਾਂ ਕੁਛ ਨਾ ਕੁਛ ਵਧੀਆ ਕਰ ਹੀ ਲੈਂਦੀਆਂ ਨੇ, ਆਪਣੇ ਪਰਿਵਾਰ ਲਈ, ਤੁਹਾਡੇ ਆਫਿਸ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਲਈ, ਪਲੱਸ ਉਹ ਕਮਿਊਨਿਟੀ ਦਾ ਬਹੁਤ ਫਾਇਦਾ ਕਰ ਜਾਂਦੀਆਂ ਨੇ। ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਹੋਰ ਸਿਹਤ ਦੇ। ਤੁਸੀਂ ਆਲਰੇਡੀ ਬੜੇ ਯੰਗ, ਡਾਇਨਾਮਿਕ, ਫਿੱਟ ਹੈਗੇ ਹੋ, ਔਰ ਤੁਹਾਨੂੰ ਪਰਮਾਤਮਾ ਹੋਰ ਸਿਹਤ ਦੇ, ਤੁਸੀਂ ਇਸੇ ਤਰ੍ਹਾਂ ਤਰੱਕੀ ਕਰੋ। ਵੀ ਵਿਸ਼ ਯੂ ਆਲ ਦਾ ਬੈਸਟ ਸੌਰਵ ਚੱਡਾ।
ਥੈਂਕ ਯੂ ਵੈਰੀ ਮਚ ਜਸਵੀਰ ਜੀ ਫਾਰ ਯੋਰ ਬਲੈਸਿੰਗ। ਥੈਂਕ ਯੂ,
ਵੈਲਕਮ ਸਰ, ਵੈਲਕਮ। ਚੱਡਾ ਸਾਹਿਬ, ਅੱਜ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਇਹਦੇ ਨਾਲ ਹੀ ਰਿਲੇਟਡ ਅੱਜ ਦਾ ਮੇਰਾ ਕੁਐਸਚਨ ਵੀ ਹੈ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਕਿ ਜਿਹੜੀ ਫਾਈਨੈਂਸ਼ੀਅਲ ਸਕਸੈਸ ਹੈ ਉਹ ਪਰਸਨਲ ਹੈਗੀ ਹੈ ਜਾਂ ਉਹਦਾ ਕੋਈ ਇੰਪੈਕਟ ਜਿਹੜਾ ਸੋਸਾਇਟੀ ਤੇ ਹੈ ਜਾਂ ਕੀ ਹੈ, ਦੋਨਾਂ ਤੇ ਹੈ, ਦੋਨੋਂ ਚੀਜ਼ਾਂ ਇੰਪੋਰਟੈਂਟ ਨੇ, ਜਿਹੜਾ ਇਹਦੇ ਬਾਰੇ ਤੁਹਾਡੀ ਡਿਟੇਲ ਲਵਾਂਗਾ। 416-300-5555 ਸੌਰਵ ਚੱਡਾ ਜੀ, ਪਲੀਜ਼। ਚੱਡਾ ਸਾਹਿਬ
ਜੀ, ਯੁਧਵੀਰ ਜੀ, ਦੇਖੋ ਫਾਈਨੈਂਸ਼ੀਅਲ ਸਕਸੈਸ ਜਿਹੜੀ ਹੈ ਹਰ ਬੰਦਾ ਅਚੀਵ ਕਰਨਾ ਚਾਹੁੰਦਾ, ਸੋਸਾਇਟੀ ਦਾ ਇੰਪੈਕਟ ਹਰ ਇਨਸਾਨ ਜਿਹੜਾ ਲਿਆਉਣਾ ਚਾਹੁੰਦਾ, ਤੇ ਦੇਖੋ ਜਿਹੜਾ ਬੜਾ ਪ੍ਰੈਕਟੀਕਲ ਜਿਹੜਾ ਸੀਕੁਐਂਸ ਹੋਣਾ ਚਾਹੀਦਾ, ਬੜੇ ਸਾਰੇ ਵੇਜ ਹੈਗੇ ਨੇ, ਵਨ ਆਫ ਦਾ ਵੇਜ ਇਜ਼ ਵੈਰੀ ਵੈਰੀ ਸਿੰਪਲ ਟੂ ਕੀਪ ਇਟ ਸੋ ਸਿੰਪਲ ਕਿ ਕੋਈ ਵੀ ਬੰਦਾ ਨੂੰ ਅਪਲਾਈ ਕਰ ਸਕਦਾ। ਸਭ ਤੋਂ ਪਹਿਲੇ ਹੋਣੀ ਚਾਹੀਦੀ ਲਾਈਫ ਚ ਕਲੈਰਿਟੀ ਐਂਡ ਗੋਲ ਸੈਟਿੰਗ, ਹੈ ਨਾ? ਉਹਦੇ ਉਹ ਕਿੱਥੋਂ ਸ਼ੁਰੂ ਕਰਾਂਗੇ? ਸਭ ਤੋਂ ਪਹਿਲੇ ਜਾਣਨਾ ਕਿ ਬਈ ਵਟ ਡੂ ਆਈ ਵਾਂਟ ਫੋਰ ਮਾਈ ਸੈਲਫ, ਹੈ ਨਾ? ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਫਾਈਨੈਂਸ਼ੀਅਲ ਫਿਊਚਰ ਜਿਹੜਾ ਹੈਗਾ ਉਹ ਗੁੱਡ ਹੋ ਜਾਏ, ਸਭ ਤੋਂ ਪਹਿਲੇ ਆਈਡੈਂਟੀਫਾਈ ਕਰਨਾ ਪਏਗਾ ਮੈਂ ਕੌਣ ਹੈਗਾ ਔਰ ਮੈਂ ਕੀ ਚਾਹੁੰਦਾ, ਔਰ ਬੜਾ ਇੰਡੀਪੈਂਡੈਂਟ ਥਾਟ ਹੋਣਾ ਚਾਹੀਦਾ, ਬੜਾ ਸੋਚ ਸਮਝ ਕੇ ਸੈਟਲ ਵੇਚ ਕੇ ਯਾਰ ਮੈਂ ਇਹ ਸੋਸਾਇਟੀ ਨੂੰ ਸਾਈਡ ਤੇ ਰੱਖ ਕੇ, ਫੈਮਿਲੀ ਦੀਆਂ ਐਕਸਪੈਕਟੇਸ਼ਨ ਸਾਈਡ ਤੇ ਰੱਖ ਕੇ, ਪੇਰੈਂਟਸ ਦੀਆਂ, ਬ੍ਰਦਰ ਸਿਸਟਰ ਕਰੀਏ ਸਾਰੀਆਂ ਰੱਖ ਕੇ ਕਿ ਵੀ ਮੈਂ ਕੀ ਚਾਹੁੰਦਾ, ਮੇਰੀ ਚੋਇਸ ਕੀ ਹੈ, ਮੇਰੀ ਵੈਲਿਊਜ਼ ਕੀ ਹੈ, ਮੈਂ ਕੀ ਕਰਨਾ ਲਾਈਫ ਦੇ ਵਿੱਚ, ਪਹਿਲੇ ਤਾਂ ਉਧਰ ਧਿਆਨ ਦੇਣਾ ਪਏਗਾ ਕਿ ਮੇਰੇ ਲਈ ਮੀਨਿੰਗਫੁਲ ਚੀਜ਼ਾਂ ਕਿਹੜੀਆਂ ਹੈਗੀਆਂ, ਕਿਉਂਕਿ ਵਿਦ ਟਾਈਮ ਆਪਾਂ ਭੁੱਲ ਜਾਂਦੇ ਹਾਂ ਕਿ ਸਾਡੇ ਲਈ ਕੀ ਮੈਟਰ ਕਰਦਾ ਔਰ ਸੋਸਾਇਟੀ ਲਈ ਕੀ ਮੈਟਰ ਕਰਦਾ, ਔਰ ਚੀਜ਼ਾਂ ਮਿਕਸ ਹੋ ਜਾਂਦੀਆਂ ਔਰ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ, ਤੇ ਹਰ ਬੰਦਾ ਆਪਣੇ ਆਪ ਨੂੰ ਪਹਿਲੇ ਬੇਸਿਕ ਲੈਵਲ ਤੇ ਆ ਜਾਏ, ਬਿਲਕੁਲ ਬੇਸਿਕ ਲੈਵਲ ਤੇ, ਯਾਰ ਮੇਰੇ ਲਈ ਇਹ ਘਰ, ਇਹ ਗੱਡੀ, ਇਹ ਕਰੀਅਰ, ਇੰਨੀ ਇਨਕਮ, ਇਹ ਉਹ ਜੋ ਠੀਕ ਹੈਗੀ, ਦਸ ਗੁੱਡ ਹੈ ਮੇਰੇ ਵਾਸਤੇ, ਸੋਸਾਇਟੀ ਉਹਨੂੰ ਸਕਸੈਸ ਮੰਨੇ ਨਾ ਮੰਨੇ ਉਹ ਬਾਅਦ ਦੀਆਂ ਗੱਲਾਂ, ਉਸ ਟੋਪਿਕ ਨੂੰ ਵੀ ਟੇਕ ਕੇਅਰ ਕਰਾਂਗੇ, ਪਹਿਲੇ ਤਾਂ ਆਪਣਾ ਫਿਗਰ ਆਊਟ ਕਰਨਾ। ਲੇਕਿਨ ਪ੍ਰੋਬਲਮ ਕੀ ਹੈ, ਹਰ ਇਨਸਾਨ ਕਰਦਾ, ਹਰ ਬੰਦਾ ਜੋ 20-25 ਸਾਲ ਦੀ ਉਮਰ ਤੇ ਸ਼ੁਰੂ ਕਰਦਾ, ਹਰ ਬੰਦਾ ਕਹਿੰਦਾ ਯਾਰ ਠੀਕ ਹੈ, ਅੱਜ ਤੁਸੀਂ 20-25 ਸਾਲ ਦੇ ਪਰਸਨ ਨੂੰ ਪੁੱਛ ਲਓ, ਕਹਿੰਦਾ ਨਹੀਂ ਯਾਰ ਬਹੁਤਾ ਨਹੀਂ ਕੁਛ ਚਾਹੀਦਾ, ਬਸ ਸਿੰਪਲ ਇੱਕ ਘਰ, ਚਲੋ ਠੀਕ ਹੈ ਇਵੈਂਚੁਅਲੀ ਇੱਕ ਘਰ ਲੈ ਲਾਂਗੇ 2-4-5 ਸਾਲਾਂ ਚ, ਛੋਟਾ ਜਿਹਾ ਠੀਕ ਹੈ, ਗੁੱਡ ਇਨਫ ਹੈ, 1,000-1,500-2,000 ਸਕੁਅਰ ਫੀਟ ਦਾ ਇੱਕ ਗੱਡੀ ਚਾਹੀਦੀ ਹੈ, ਕੋਈ ਏਰੀਆ ਫੈਂਸੀ ਨਹੀਂ ਚਾਹੀਦੀ ਹੈਗੀਆਂ। ਪ੍ਰੋਬਲਮ ਕੀ ਹੈ, ਐਟ ਸਟਾਰਟ ਤਾਂ ਰਾਈਟ ਵੇ ਨਾਲ ਕੀਤਾ ਸੀਗਾ, ਵਿਦ ਟਾਈਮ ਮੈਂ ਬਦਲ ਜਾਣਾ ਇਸ ਪਰਸਨ ਨੇ, 5 ਸਾਲ ਬਾਅਦ ਇੰਨੀਆਂ ਸੇਮ ਚੀਜ਼ਾਂ ਨਹੀਂ ਬੋਲਣੀਆਂ, ਕਿਉਂਕਿ ਇੰਪੈਕਟ ਆਉਣਾ ਸ਼ੁਰੂ ਹੋ ਗਿਆ, ਸੋਸਾਇਟੀ ਦਾ, ਹੋਰ ਬੜੀ ਸਾਰੀ ਚੀਜ਼ਾਂ ਦਾ ਇੰਪੈਕਟ ਆਉਣਾ ਸ਼ੁਰੂ ਹੋ ਗਿਆ। ਉਹ ਫਿਰ 10 ਸਾਲਾਂ ਬਾਅਦ ਨਹੀਂ ਯਾਰ 3,000 ਸਕੁਅਰ ਫੀਟ ਤਾਂ ਚਾਹੀਦਾ, ਮੈਂਬਰ ਉਹੀ ਹੈ ਫੈਮਿਲੀ ਚ 2-3-4, ਫਿਰ ਥੋੜੇ ਸਾਲਾਂ ਬਾਅਦ ਨਹੀਂ ਯਾਰ 4,000 ਸਕੁਅਰ ਫੀਟ ਦਾ ਚਾਹੀਦਾ, ਗੱਡੀ ਇੱਦਾਂ ਦੀ ਚਾਹੀਦੀ ਹੈ। ਅੱਛਾ, ਬੰਦਾ ਮੈਂਬਰ ਹਲੇ ਵੀ ਉਹੀ ਹੈ, ਇਨਸਾਨ ਵੀ ਉਹੀ ਹੈ, ਸੋਚ ਵੀ ਉਹੀ ਹੈ, ਇਹ ਥੋੜੀਆਂ ਜਿਹਾ ਐਡ ਆਨ ਹੋ ਗਿਆ, ਉਹ ਕੀ ਹੋ ਗਿਆ, ਆਪਣਾ ਜੋ ਖੁਦ ਚਾਹੁੰਦਾ ਸੀ ਨਾ ਉੱਥੋਂ ਦੀ ਡਾਇਵਰਟ ਹੋਣਾ ਸ਼ੁਰੂ ਹੋ ਗਿਆ। ਤਾਂ ਸਭ ਤੋਂ ਪਹਿਲੇ ਤਾਂ ਫਾਈਂਡ ਆਊਟ ਕਰਨਾ ਕਿ ਮੈਂ ਕੀ ਚਾਹੁੰਦਾ, ਔਰ ਅੱਜ ਮੈਂ ਸਟਿਕ ਕਰਾਂਗਾ, ਇਹਨੂੰ ਮੈਂ ਚੇਂਜ ਨਹੀਂ ਹੋਣ ਦੂੰਗਾ ਲਾਈਫ ਟਾਈਮ ਦੇ ਵਿੱਚ, ਜੋ ਮਰਜ਼ੀ ਹੋ ਜਾਏ। ਜਿੱਦਾਂ ਮੈਂ ਐਗਜ਼ਾਮਪਲ ਦੇ ਦਿੰਦਾ, ਮੈਂ ਆਪਣੇ ਫਸਟ ਪ੍ਰਿੰਸੀਪਲ ਹੋਮ ਚ 99.99% ਫੋਰ ਦਾ ਲਾਈਫ ਟਾਈਮ, ਅਗਲੇ 50 ਸਾਲ ਤੱਕ ਵੀ ਮੈਂ ਉੱਥੇ ਹੀ ਹੈਗਾ, ਉਹ ਸਵਿਚ ਹੋਣ ਦਾ ਕੋਈ ਚਾਂਸ ਨਹੀਂ ਹੈ, 0.1% ਹੋ ਸਕਦੀ ਹੈ ਕੋਈ ਐਸੀ ਚੀਜ਼। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੂੰ ਇੱਦਾਂ ਫੋਲੋ ਕਰਨਾ ਚਾਹੀਦਾ, ਆਈ ਐਮ ਜਸਟ ਕਲੀਅਰ ਕਿ ਮੈਨੂੰ ਵੀ ਚਾਹੀਦਾ ਔਰ ਉਹ ਮੇਰਾ ਸਫੀਸ਼ੀਐਂਟ ਫੁਲਫਿਲ ਹੋ ਚੁੱਕੀ ਗੱਲ, ਚੈਪਟਰ ਖਤਮ ਹੋ ਗਿਆ, ਨੈਕਸਟ ਚੈਪਟਰ ਤੇ ਚਲੇ ਗਿਆ ਲਾਈਫ ਚ, ਘਰ ਦਾ ਚੈਪਟਰ ਤਾਂ ਖਤਮ ਹੋ ਗਿਆ। ਫਿਰ ਤੁਸੀਂ ਆਪਣੇ ਗੋਲ ਨੂੰ ਬੜਾ ਸਪੈਸੀਫਿਕ ਹੋਣਾ ਚਾਹੀਦਾ, ਲੇਕਿਨ ਉਹ ਤੁਹਾਡਾ ਉਹਨੂੰ ਮਈਅਰ ਕਰਕੇ ਮੈਥਮੈਟਿਕਲੀ ਨੰਬਰ ਤੇ ਤੁਸੀਂ ਭਾਵੇਂ ਇਨਕਮ ਵੀ ਹੈਗੀ ਹੈ ਕਿ ਜੇ ਅੱਛਾ ਜੇ ਮੈਂ ਚਾਹੁੰਦਾ ਕਿ ਲੱਖ ਡਾਲਰ ਦੀ ਇਨਕਮ ਹੋਏਗੀ ਤੇ ਆਮ ਓਕੇ ਆਮ ਹੈਪੀ ਔਰ ਮੇਰੇ ਲਈ ਗੁੱਡ ਇਨਫ ਹੈ ਤੁਹਾਨੂੰ ਨਹੀਂ ਵੀ ਵਧੀ ਨੋ ਪ੍ਰੋਬਲਮ ਹੁਣ ਉਹ ਲੱਖ ਡਾਲਰ ਜੇ ਕਮਾਉਣਾ ਕਿਸ ਕਰੀਅਰ ਦੇ ਵਿੱਚ ਆਏਗਾ ਉਹ ਡਿਸਾਈਡ ਕਰਨਾ ਜ਼ਰੂਰੀ ਹੈ ਬੜਾ ਮਈਅਰ ਕਰਕੇ ਕਿ ਵੀ ਜੇ ਮੇਰਾ ਇਹ ਗੋਲ ਹੈ ਹੁਣ ਮੈਂ ਜੋਬ ਲੈ ਲਈ ਫਰੰਟ ਡੈਸਕ ਦੀ ਮੇਰੇ ਆਫਿਸ ਤੇ ਚੱਲਣਾ ਫਰੰਟ ਡੈਸਕ ਦੀ ਜੋਬ ਲੈ ਲਈ ਲੇਕਿਨ ਉਹ ਕਹਿੰਦਾ ਕਿ ਯਾਰ ਮੈਨੂੰ ਲਾਈਫ ਇੱਦਾਂ ਦੀ ਲਾਈਫ ਸਟਾਈਲ ਚਾਹੀਦਾ ਲੱਖ ਵਾਲਾ ਉਹ ਉਹਨੂੰ ਗਲਤ ਪ੍ਰੋਫੈਸ਼ਨ ਚ ਆ ਗਏ ਉਸ ਪਰਸਨ ਨੂੰ ਚਾਹੀਦਾ ਹੈਗਾ ਕਿ ਬਈ ਡਿਫਾਈਨ ਕਰੇ ਕਿ ਕਿਹੜਾ ਪ੍ਰੋਫੈਸ਼ਨ ਮੈਨੂੰ ਲੱਖ ਡਾਲਰ ਤੇ ਲੈ ਕੇ ਜਾਏਗਾ ਜਾਂ 50,000 ਤੇ ਲੈ ਕੇ ਜਾਏਗਾ ਜਾਂ 5,00,000 ਤੇ ਜੋ ਵੀ ਤੁਹਾਨੂੰ ਖੁਦ ਲਈ ਚਾਹੀਦਾ ਉਹਦੇ ਅਕੋਰਡਿੰਗਲੀ ਆਪਣਾ ਮੈਥਮੈਟਿਕਲੀ ਕਰੀਅਰ ਇਹ ਕਰੀਅਰ ਉਹ ਨਹੀਂ ਤੁਸੀਂ ਪਰਸਿਊ ਹਾਂ ਜਿਹੜਾ ਤੁਹਾਡੇ ਪੈਸ਼ਨ ਵਾਲਾ ਕਰੀਅਰ ਮਿਲ ਗਿਆ ਬੜੀ ਅੱਛੀ ਗੱਲ ਹੈ ਨਹੀਂ ਮਿਲਿਆ ਨੋ ਪ੍ਰੋਬਲਮ ਨੋ ਆਈ ਨੋ ਸਾਊਂਡ ਵੈਰੀ ਸਟ੍ਰੇਂਜ ਅੱਛਾ ਪੈਸ਼ਨ ਵਾਲਾ ਕੰਮ ਨਹੀਂ ਕਰਨਾ ਉਹ ਨਹੀਂ ਕਰ ਰਹੇ 99% ਲੋਕ ਵੈਸੇ ਵੀ ਨਹੀਂ ਕਰ ਰਹੇ ਇਸ ਕਰਕੇ ਉਹ ਕਰ ਲੈਣਾ ਇਸ ਔਖੇ ਕਿਉਂਕਿ ਤੁਸੀਂ ਮੈਥਮੈਟਿਕਲੀ ਕਿਸੇ ਗੋਲ ਤੇ ਵਰਕ ਕਰ ਰਹੇ ਹੋ ਅੱਛਾ ਉਹ ਜਿਹੜਾ ਤੁਸੀਂ ਗੋਲ ਸਟਰਕਚਰ ਕੀਤਾ ਉਹਨੂੰ ਕੈਲਕੂਲੇਟ ਕਰ ਲਿਆ ਕਿ ਬਈ ਮੈਂ ਜਿਸ ਜਿਹੜਾ ਲਾਈਫ ਸਟਾਈਲ ਚਾਹੀਦਾ ਇਨਕਮ ਤੇ ਆ ਗਈ ਲੇਕਿਨ ਇਨਕਮ ਨੂੰ ਕਮਾਉਣ ਵਾਸਤੇ ਮੈਨੂੰ ਕੰਮ ਕਰਨਾ ਪੈਂਦਾ ਮੇਰਾ ਨੈਕਸਟ ਗੋਲ ਹੈ ਕਿ ਜਿਹੜੀ ਵੀ ਮੈਂ ਸਿੰਪਲ ਲਾਈਫ ਜਾਂ ਐਡਵਾਂਸ ਲਾਈਫ ਨੂੰ ਚਾਹੀਦੀ ਹੈ ਇਹਦੇ ਲਈ ਮੈਨੂੰ ਕੰਮ ਨਾ ਕਰਨਾ ਪਏ ਮੇਰੀ ਲਾਈਫ ਚ ਸਾਰੀ ਲਾਈਫ ਮੇਰੀ ਕੰਮ ਚ ਹੀ ਨਾ ਨਿਕਲ ਜਾਏ ਕਿਉਂਕਿ ਉਹ ਨਹੀਂ ਚਾਹੀਦਾ ਮੈਨੂੰ ਤੇ ਅੱਛਾ ਮੇਰੇ ਕੋਲ ਕਿੰਨਾ ਪੈਸਾ ਮੈਨੂੰ ਸਾਈਡ ਤੇ ਰੱਖਣਾ ਚਾਹੀਦਾ ਕਿੰਨਾ ਮੈਨੂੰ ਇਨਵੈਸਟ ਕਰਨਾ ਚਾਹੀਦਾ ਔਰ ਇਹ ਟਾਈਮ ਬਾਉਂਡ ਫੇਅਰ ਹੋਣਾ ਚਾਹੀਦਾ ਕਿ ਉਹ ਕਿਹੜਾ ਦਿਨ ਹੋਣਾ ਚਾਹੀਦਾ ਜਿਸ ਦਿਨ ਮੈਂ ਕਹਾਂ ਕਿ ਅੱਜ ਕੰਮ ਕਰਨ ਦੀ ਲੋੜ ਨਹੀਂ ਹੈ ਲੇਕਿਨ ਮੈਨੂੰ ਲੱਖ ਡਾਲਰ ਆ ਰਿਹਾ ਅੱਛਾ ਇਹ ਕਿਉਂ ਕਰਾਂਗੇ ਕਿਉਂਕਿ ਜਦੋਂ ਤੁਸੀਂ ਕਰੀਅਰ ਉਹਦੇ ਅਕੋਰਡਿੰਗਲੀ ਡਿਸਾਈਡ ਕਰ ਰਹੇ ਹੋ ਇਨਕਮ ਉਹਦੇ ਅਕੋਰਡਿੰਗਲੀ ਡਿਸਾਈਡ ਕਰੋ ਇਨਵੈਸਟਮੈਂਟ ਵੀ ਉਹਦੇ ਅਕੋਰਡਿੰਗਲੀ ਡਿਸਾਈਡ ਕਰੋਗੇ ਇੱਕ ਬੰਦੇ ਨੇ ਡਿਸਾਈਡ ਕੀਤਾ 10 ਸਾਲ ਬਾਅਦ ਕੰਮ ਤੇ ਨਹੀਂ ਕਰੂੰਗਾ ਮੈਂ ਲਾਈਫ ਚ ਆਪਣੇ ਖਰਚਿਆਂ ਵਾਸਤੇ ਨਹੀਂ ਕਰੂੰਗਾ ਕੰਮ ਸਾਰੀ ਉਮਰ ਸ਼ਾਇਦ ਕਰਦਾ ਰਹੂੰਗਾ ਲੇਕਿਨ ਖਰਚਿਆਂ ਵਾਸਤੇ ਕੰਮ ਨਹੀਂ ਕਰੂੰਗਾ ਹੁਣ ਕਿਆ ਉਹਦਾ ਜਦ 10 ਸਾਲ ਦਾ ਗੋਲ ਹੈ ਕਿ ਉਹਨੂੰ ਸਟਾਕ ਚ ਜਾਣਾ ਚਾਹੀਦਾ ਰੀਅਲ ਸਟੇਟ ਚ ਜਾਣਾ ਚਾਹੀਦਾ ਕ੍ਰਿਪਟੋ ਚ ਜਾਣਾ ਚਾਹੀਦਾ ਬਿਜ਼ਨਸ ਚ ਇਨਵੈਸਟ ਕਰਨਾ ਚਾਹੀਦਾ ਪ੍ਰਾਈਵੇਟ ਮੌਰਗੇਜ ਕਰਨਾ ਚਾਹੀਦਾ GIC ਕਰਨਾ ਚਾਹੀਦਾ ਕਿ ਥੱਲੇ ਕੈਸ਼ ਰੱਖਣਾ ਇਹ ਡਿਸਾਈਡ ਕਰੇਗਾ ਕਿ ਬੰਦੇ ਨੇ ਟਾਈਮ ਬਾਉਂਡ ਕੀ ਦਿੱਤਾ ਆਪਣੇ ਆਪ ਨੂੰ ਜੇ ਤਾਂ ਬੰਦਾ ਨਹੀਂ ਸਾਰੀ ਉਮਰ ਕਰਦੇ ਰਹਾਂਗੇ ਕੰਮ ਮਿਹਨਤ ਕਰਦੇ ਰਹਾਂਗੇ ਕਮਾਉਂਦੇ ਰਹਾਂਗੇ ਖਰਚਦੇ ਰਹਾਂਗੇ ਤਾਂ ਆਪਣਾ ਪੈਸਾ ਜਿਹੜਾ ਸੇਵ ਹੋ ਰਿਹਾ ਬੈਂਕ ਅਕਾਊਂਟ ਚ ਰੱਖੀ ਰੱਖੋ ਫਿਰ ਉਹ ਇਨਵੈਸਟਮੈਂਟ ਬਹੁਤ ਵਧੀਆ ਤੁਹਾਡੇ ਲਈ ਕਿਉਂਕਿ ਗੋਲ ਕੀ ਹੈ ਹੁਣ ਇੱਕ ਬੰਦਾ ਕਹਿੰਦਾ ਯਾਰ ਮੈਂ 7 ਸਾਲਾਂ ਚ ਕਰਨਾ ਚਾਹੁੰਦਾ ਹੁਣ ਉਹ ਕਹਿੰਦਾ ਮੈਂ ਰੀਅਲ ਸਟੇਟ ਖਰੀਦ ਲਾਂਗਾ ਰੋਂਗ ਇਨਵੈਸਟਮੈਂਟ ਹੋ ਗਈ ਕਿਉਂਕਿ 7 ਸਾਲਾਂ ਦੇ ਵਿੱਚ ਤਾਂ ਕਿੰਨਾ ਕੁ ਪੈਸਾ ਡਬਲ ਟ੍ਰਿਪਲ 10-20 ਗੁਣਾ ਕਰ ਲੋਗੇ ਕਿ ਰਿਟਾਇਰਮੈਂਟ ਲੈਵਲ ਤੇ ਪਹੁੰਚ ਜਾਓਗੇ ਜਾਂ ਮੈਂ ਗੋਲਡ ਖਰੀਦ ਲੈਣਾ ਗੋਲਡ ਖਰੀਦ ਕੇ ਸ਼ਾਇਦ ਨਹੀਂ ਗੱਲ ਬਣੇਗੀ ਇੰਨੀ ਵੀ ਗਰੋਥ ਨਹੀਂ ਹੋਣੀ ਤਾਂ ਕਹਿੰਦਾ ਮਤਲਬ ਇਹ ਚੀਜ਼ਾਂ ਨੂੰ ਤੁਹਾਨੂੰ ਡਿਫਾਈਨ ਕਰਨਾ ਪਏਗਾ ਕਿ ਮੈਨੂੰ ਕੀ ਚਾਹੀਦਾ ਹੁਣ ਮੈਨੂੰ ਜੋ ਚਾਹੀਦਾ ਉਹ ਕਿਸ ਕਰੀਅਰ ਦੇ ਵਿੱਚ ਮਿਲੇਗਾ ਅੱਛਾ ਜਦੋਂ ਮਿਲ ਵੀ ਗਿਆ ਹੁਣ ਉਸ ਪੈਸੇ ਦਾ ਕਰਨਾ ਕਿੰਨਾ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਮੈਂ ਪਿਕ ਕਰੂੰਗਾ ਹਨਾ ਜਦੋਂ ਤੁਹਾਡੇ ਆਪਣੀਆਂ ਪਰਸਨਲ ਸਾਰੇ ਗੋਲ ਪੂਰੇ ਹੋ ਗਏ ਤੁਸੀਂ ਕਹਿੰਦੇ ਹੋ ਯਾਰ ਅੱਜ ਮੇਰੀ ਲਾਈਫ ਆ ਗਈ ਜੋ ਮੈਂ ਖੁਦ ਲਈ ਚਾਹੁੰਦਾ ਸੀ ਨਾ ਆਈ ਨੋ ਬੜਾ ਹਾਈਫਾਈ ਨਹੀਂ ਹੈ ਬੜਾ ਲੋ ਨਹੀਂ ਹੈ ਜੋ ਮੈਂ ਚਾਹੁੰਦਾ ਸੀ ਮੈਂ ਅਚੀਵ ਕਰ ਲਿਆ ਜਿਹਨੇ ਅਚੀਵ ਕਰ ਲਿਆ ਉਹਦਾ ਨੈਕਸਟ ਲੈਵਲ ਕੀ ਹੈ ਹੁਣ ਤੁਸੀਂ ਆਪਣੀ ਕਿਰਿਓਸਿਟੀਜ਼ ਦੇ ਜਿਹੜੀਆਂ ਸੀਗੀਆਂ ਬਿਯੋਂਡ ਤੁਹਾਡੇ ਪਰਸਨਲ ਡਿਜ਼ਾਇਰ ਉਹਨੂੰ ਵੀ ਫੁਲਫਿਲ ਕਰਨਾ ਮਤਲਬ ਤੁਹਾਡੇ ਪ੍ਰਾਇਮਰੀ ਗੋਲ ਪੂਰੇ ਹੋ ਗਏ ਹੁਣ ਤੁਸੀਂ ਉਹ ਵੀ ਚੀਜ਼ਾਂ ਕਰਨੀਆਂ ਜਿਹੜੀਆਂ ਕਿ ਤੁਹਾਡੇ ਬਚਪਨ ਤੋਂ ਤੁਹਾਡੇ ਤੇ ਇਨਫਲੂਐਂਸ ਸੀਗਾ ਸੋਸਾਇਟੀ ਦੀ ਐਕਸਪੈਕਟੇਸ਼ਨ ਦਾ ਕਿ ਆ ਘਰ ਵੱਡਾ ਹੋਣਾ ਚਾਹੀਦਾ ਗੱਡੀਆਂ ਵੱਡੀਆਂ ਹੋਣੀਆਂ ਚਾਹੀਦੀਆਂ ਹੁਣ ਉਹ ਸਿਰਫ ਕਿਰਿਓਸਿਟੀ ਨੂੰ ਕਿਲ ਕਰਨ ਵਾਸਤੇ ਕਿ ਯਾਰ ਮੈਂ ਤਾਂ ਇਹੀ ਚਾਹੁੰਦਾ ਲੇਕਿਨ ਠੀਕ ਹੈ ਇੱਕ ਵਾਰ ਕਰਕੇ ਦੇਖ ਲੈਂਦੇ ਸਾਰੀ ਦੁਨੀਆ ਕਿਉਂ ਪਈ ਹੋਈ ਐਕਸਪੈਂਸਿਵ ਗੱਡੀ ਦੇ ਪਿੱਛੇ ਐਕਸਪੈਂਸਿਵ ਜੁਐਲਰੀਆਂ ਦੇ ਪਿੱਛੇ ਇਹਦੇ ਪਿੱਛੇ ਇਹ ਵੀ ਮੈਂ ਕਰ ਲੈਂਦਾ ਇਹ ਤੁਹਾਡਾ ਸੈਕਿੰਡ ਗੋਲ ਹੋਣਾ ਚਾਹੀਦਾ ਕਿ ਕਿਰਿਓਸਿਟੀ ਨੂੰ ਕਿਲ ਕਰਨਾ ਕਿਉਂਕਿ ਜਦੋਂ ਤੁਸੀਂ ਉਹ ਚੀਜ਼ਾਂ ਲਓਗੇ ਉਹ ਚ ਤੁਸੀਂ ਹੋਰ ਅੰਡਰਸਟੈਂਡ ਕਰੋਗੇ ਕਿ ਵਟ ਟਰੂਲੀ ਮੈਟਰਸ ਟੂ ਯੂ ਤੁਹਾਡੇ ਆਪਣੇ ਆਈਡੀਆ ਹੋਰ ਸਟਰੋਂਗ ਹੋ ਜਾਣਗੇ ਆਪਣੇ ਵਾਸਤੇ ਹੋ ਸਕਦਾ ਤੁਸੀਂ ਕਿ ਲਗਜ਼ਰੀ ਗੱਡੀ ਦਾ ਇੰਪੈਕਟ ਸੀਗਾ ਸੋਸਾਇਟੀ ਵਾਸਤੇ ਖੁਦ ਵਾਸਤੇ ਨਹੀਂ ਸੀ ਚਾਹੀਦਾ ਤੁਸੀਂ ਫਾਈਨੈਂਸ਼ੀਅਲ ਗੋਲ ਅਚੀਵ ਕਰ ਲਏ ਆਪਣੇ ਉਸ ਤੋਂ ਬਾਅਦ ਤੁਸੀਂ ਕਿਹਾ ਚਲੋ ਯਾਰ ਇੱਕ ਐਕਸਪੈਂਸਿਵ ਗੱਡੀ ਹੋਇਆ ਇਹ ਵੀ ਕ੍ਰੀਏਟ ਇਹ ਵੀ ਗੋਲ ਬਣਾ ਕੇ ਅਚੀਵ ਕਰ ਲੈਂਦੇ ਹਾਂ ਹੁਣ ਤੁਸੀਂ ਐਕਸਪੈਂਸਿਵ ਗੱਡੀ ਲੈ ਵੀ ਲਈ ਉਹ ਚਲਾਉਂਦੇ ਚਲਾਉਂਦੇ ਤੁਹਾਨੂੰ ਰਿਅਲਾਈਜ਼ ਹੋਇਆ ਕਿ ਯਾਰ ਆਈ ਐਕਚੁਅਲੀ ਪ੍ਰੈਫਰ ਸਿੰਪਲਰ ਥਿੰਗ ਫਾਇਦਾ ਹੀ ਕੋਈ ਨਹੀਂ ਹੈਗਾ ਲੇਕਿਨ ਉਹ ਫਿਰ ਵੀ ਲੈ ਲੈਣਾ ਔਖਾ ਕਿਉਂਕਿ ਕਿਰਿਓਸਿਟੀ ਵੀ ਫਿਨਿਸ਼ ਕਰਤੀ ਆਪਣੇ ਥਾਟ ਨੂੰ ਵੀ ਕੰਪਲੀਟ ਕਰਤਾ ਜਿਹੜਾ ਸੋਸਾਇਟੀ ਕਹਿੰਦੀ ਹੈ ਕਿ ਨਹੀਂ ਆ ਜ਼ਰੂਰੀ ਹੈ ਉਹ ਵੀ ਕਰ ਲਿਆ ਉਹ ਲੈਵਲ ਨੰਬਰ 2 ਹੁੰਦਾ ਫਿਰ ਲੈਵਲ ਨੰਬਰ 3 ਤੇ ਚਲੇ ਜਾਣਾ ਲੈਸੇ ਬੰਦੇ ਨੇ ਕਿਰਿਓਸਿਟੀਜ਼ ਵੀ ਕਿਲ ਕਰ ਲਈਆਂ ਆਪਣੀ ਡਿਜ਼ਾਇਰ ਪੂਰੀਆਂ ਕਰ ਲਈਆਂ ਜੋ ਖੁਦ ਲਈ ਚਾਹੁੰਦਾ ਸੀਗਾ ਸੋਸਾਇਟੀ ਤੋਂ ਐਕਸਪੈਕਟੇਸ਼ਨ ਨਹੀਂ ਸੀ ਫਿਰ ਜਿਹੜੀ ਸੋਸਾਇਟੀ ਦੀ ਐਕਸਪੈਕਟੇਸ਼ਨ ਸੀ ਉਹ ਆਊਟ ਆਫ ਅ ਕਿਰਿਓਸਿਟੀ ਉਹ ਵੀ ਕਿਲ ਕਰਤੀ ਕਰਕੇ ਕਿ ਠੀਕ ਹੈ ਯਾਰ ਉਹ ਵੀ ਕਰ ਲਿਆ ਸਮਝ ਆ ਗਈ ਕਿ ਕਿੰਨੀ ਕੁ ਵੱਡੀ ਗੱਲ ਸੀਗੀ ਜਾਂ ਨਹੀਂ ਸੀਗੀ ਹਨਾ ਹੁਣ ਨੈਕਸਟ ਲੈਵਲ ਆ ਗਿਆ ਕਿ ਯਾਰ ਦੂਸਰਿਆਂ ਨੂੰ ਵੀ ਹੈਲਪ ਕਰ ਦਿੰਦੇ ਉਹ ਫਿਰ ਨੈਕਸਟ ਲੈਵਲ ਆਉਣਾ ਚਾਹੀਦਾ ਕਿਉਂਕਿ ਕੰਮ ਹੱਲੇ ਵੀ ਕਰੋਗੇ ਪੈਸਾ ਹੱਲੇ ਵੀ ਕਮਾਓਗੇ ਲਾਈਫ ਅੱਗੇ ਵੀ ਵਧੋਗੇ ਹੁਣ ਕਾਹਦੇ ਲਈ ਯਾਰ ਦੂਸਰਿਆਂ ਨੂੰ ਵੀ ਹੈਲਪ ਕਰ ਦਿੰਦੇ ਤੁਸੀਂ ਆਪਣੀ ਲਾਈਫ ਦੀ ਕੋਈ ਡਿਜ਼ਾਇਰ ਕੰਪਲੀਟ ਕਰ ਰਹੇ ਸੀ, ਆਪਣਾ ਰੈਸਟੋਰੈਂਟ ਹੋਣਾ ਚਾਹੀਦਾ ਸੀ, ਲੇਕਿਨ ਪੈਸਾ ਨਹੀਂ ਚਾਹੀਦਾ ਆਪਣੇ ਵਾਸਤੇ, ਤੁਸੀਂ ਹੋਣਾ ਚਾਹੀਏ ਡਿਸਟ੍ਰੀਬਿਊਟ ਕਰਤਾ ਜਾਂ ਸਾਰੇ ਪਾਰਟਨਰ ਹੈ, ਉਹ ਲੱਗੇ ਵੀ ਰਹਿਣਗੇ ਸਾਰੇ ਬੰਦੇ ਔਰ ਹਮੇਸ਼ਾ ਲਈ, ਉਹ ਬਿਜ਼ਨਸ ਸ਼ਾਇਦ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਪਤਾ ਹੀ ਨਹੀਂ, ਲੇਕਿਨ ਤੁਹਾਡਾ ਪਰਪਸ ਪੂਰਾ ਹੋ ਗਿਆ, ਲਾਈਫ ਸਟਾਈਲ ਦੁਨੀਆ ਜਾਣ ਤੋਂ ਪਹਿਲੇ ਪਤਾ ਹੋ ਗਿਆ ਕਿ ਯਾਰ ਮੈਂ ਉਹ ਵੀ ਕੰਮ ਕਰਨਾ ਚਾਹੁੰਦਾ ਸੀ, ਉਹ ਵੀ ਕਰਕੇ ਦੇਖ ਲਿਆ. ਅੰਦਰ ਦਾ ਲਾਸਟ ਚੀਜ਼, ਜੋ ਤੁਸੀਂ ਸਕਸੈਸ ਖੁਦ ਅਚੀਵ ਕੀਤੀ ਹੈ, ਸਮਝ ਆ ਗਈ, ਉਹ ਦੂਜਿਆਂ ਨੂੰ ਜ਼ਰੂਰ ਸਿਖਾਣੀ ਹੈ. ਉਹ ਦੂਜਿਆਂ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈਗਾ. ਹੁਣ ਮੈਂ ਬੜੀ ਸ਼ਾਰਟ ਸਿੰਪਲ ਮੈਂ ਦੱਸਣਾ, ਜਿਹੜਾ ਬੰਦਾ ਜੇ ਤੁਸੀਂ ਦੂਜੇ ਨੂੰ ਸਕਸੈਸ ਨਹੀਂ ਸਿਖਾ ਸਕਦੇ ਕਿ ਬਈ ਸਕਸੈਸ ਕਿੱਦਾਂ ਅਚੀਵ ਕਰਨੀ ਹੈ, ਤੇ ਇਹਦਾ ਮਤਲਬ ਤੁਸੀਂ, ਜਿਹੜਾ ਬੰਦਾ ਕਹਿੰਦਾ ਮੈਂ ਕਰ ਚੁੱਕਾ ਜਾਂ ਨਹੀਂ ਕੀਤਾ ਜਾਂ ਮੈਂ ਸਿਖਾ ਨਹੀਂ ਸਕਦਾ, ਯਾਰ ਬੜਾ ਡਿਫੀਕਲਟ, ਮੈਂ ਕੀ ਦੱਸਾਂ ਇਹਨਾਂ ਨੂੰ ਕਿੱਦਾਂ ਸਕਸੈਸਫੁਲ ਹੋ ਸਕਦੇ ਹੋ, ਉਹ ਬੰਦੇ ਨੇ ਤਾਂ ਹਾਲੇ ਸਕਰੈਚ ਵੀ ਨਹੀਂ ਸਕਸੈਸ ਦਾ ਸਟਾਰਟ ਕੀਤਾ ਜਾਂ ਸਮਝਾ ਨਹੀਂ ਸਕਦਾ, ਕਿਉਂਕਿ ਜਿੰਨੇ ਅਚੀਵ ਕੀਤੀ ਨਾ ਉਹ ਸਿਖਾ ਤਾਂ ਸਕਦਾ. ਲਾਈਫ ਦੇ ਵਿੱਚ ਏਮ ਨਹੀਂ ਕਰਨਾ ਕਿ ਮੈਂ 10-15-20-25-30 ਸਾਲਾਂ ਸਕਸੈਸਫੁਲ ਹੋ ਜਾਊਂਗਾ, ਰੋਂਗ ਟਰੈਕ ਤੇ ਚਲੇ ਜਾਊਂਗੇ. ਜਿੰਨੇ ਤੁਹਾਨੂੰ ਸਕਸੈਸ ਜਿਹੜਾ ਤਾਂ ਸਿਖਾ ਸਕਦਾ ਉਹ ਦੱਸ ਦੇਗਾ 1-2-3 ਸਾਲਾਂ ਚ ਵੀ ਸਕਸੈਸਫੁਲ ਕਿੱਦਾਂ ਹੋਣਾ, ਉਹ ਫਾਈਨੈਂਸ਼ਲੀ ਕਿਉਂ ਨਾ ਹੋਏ, ਉਸੀ ਤੁਸੀਂ ਉਸ ਟਰੈਕ ਤੇ ਚਲਦੇ ਹੋ ਕਿ ਨਹੀਂ ਚਲਦੇ, ਉਹ ਡਿਫਰੈਂਸ ਹੋ ਰਹੀ ਹੈ, ਲੇਕਿਨ ਉਹ ਪੋਸੀਬਲ ਹੈਗਾ. ਤੇ ਜੇ ਅਸੀਂ ਖੁਦ ਵੀ ਨਹੀਂ ਸਿਖਾ ਸਕਦੇ ਤਾਂ ਦੈਨ ਇਸ ਦਾ ਮਤਲਬ ਅਸੀਂ ਵੀ ਹਲੇ ਬੇਅਰ ਮਿਨੀਮਮ ਲੈਵਲ ਸਕਸੈਸ ਦੀ ਟਰੈਕ ਤੇ ਚੱਲ ਰਹੇ ਹਾਂ. ਇਸ ਕਰਕੇ ਆਪਣੀ ਨੌਲੇਜ ਨੂੰ, ਜਿਹੜੀ ਤੁਹਾਡੀ ਅੰਡਰਸਟੈਂਡਿੰਗ ਹੈਗੀ ਹੈ, ਜਿਹੜੀਆਂ ਟਰੂ ਲਰਨਿੰਗ ਹੈ ਨਾ, ਉਹ ਬਿਯੋਂਡ ਨੌਲੇਜ ਹੈ, ਉਹ ਸਟੈਪਸ ਨਹੀਂ ਹੈਗੇ, ਉਹ ਅੰਡਰਸਟੈਂਡਿੰਗ ਆਫ ਪ੍ਰਿੰਸੀਪਲ ਹੈਗੇ, ਜੇ ਕਿ ਇੰਨੇ ਡੀਪ ਇਨਫ ਬੰਦੇ ਦੇ ਅੰਦਰ ਆਉਂਦੇ ਆ ਕਿ ਜਦੋਂ ਤੁਸੀਂ ਦੂਸਰੇ ਨੂੰ ਸਮਝਾਉਂਦੇ ਹੋ, ਸਿਖਾਉਂਦੇ ਹੋ ਐਜ਼ ਅ ਮੈਂਟਰ, ਤੁਹਾਡੀ ਖੁਦ ਦੀ ਅੰਡਰਸਟੈਂਡਿੰਗ ਬੈਟਰ ਹੋਣਾ ਸ਼ੁਰੂ ਹੋ ਜਾਂਦੀ ਹੈ, ਤੁਹਾਨੂੰ ਖੁਦ ਤੁਹਾਡੇ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇਹਨੂੰ ਮਾਸਟਰੀ ਕਹਿੰਦੇ ਆ, ਲਰਨਿੰਗ ਜਿਹੜੀ ਹੈਗੀ, ਮਾਸਟਰੀ ਓਵਰ ਲਰਨਿੰਗ, ਨੌਲੇਜ ਜਾਂ ਆਲ ਦੈਟ ਥਿੰਗ. ਜਦੋਂ ਤੁਸੀਂ ਕਿਸੇ ਨੂੰ ਮੈਂਟਰ ਵੀ, ਤੁਹਾਡੇ ਮੈਂਟੀ ਹੁੰਦੇ, ਤੁਸੀਂ ਮੈਂਟਰ ਕਰਦੇ ਹੋ, ਜਦੋਂ ਤੁਸੀਂ ਐਵਰੀ ਡੇ ਸਿਖਾਉਂਦੇ ਹੋ ਸਕਸੈਸ, ਤੁਹਾਨੂੰ ਖੁਦ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਯਾਰ ਮੈਂ ਕੀ ਹੋਰ ਬੈਟਰ ਖੁਦ ਦੇ ਲਈ ਵੀ ਕਰ ਸਕਦਾ, ਔਰ ਕਿੱਦਾਂ ਵਾਪਸ ਫਿਰ ਸੁਸਾਇਟੀ ਨੂੰ ਸਿਖਾ ਸਕਦੇ ਕਿ ਬੈਟਰ ਕਿੱਦਾਂ ਕਰਨਾ. ਲਾਸਟ ਦੇ ਵਿੱਚ 1 ਮਿੰਟ ਚ ਦੁਬਾਰਾ ਰਿਪੀਟ ਕਰਨ, ਨੰਬਰ 1, ਤੁਸੀਂ ਕੀ ਚਾਹੁੰਦੇ ਹੋ ਉਹਨੂੰ ਸਭ ਤੋਂ ਪਹਿਲੇ ਅਚੀਵ ਕਰਨਾ, ਮੈਟੀਰੀਅਲਿਸਟਿਕ ਚੀਜ਼ਾਂ ਜਾਂ ਕਰੀਅਰ ਵਾਈਜ਼ ਹੈ, ਉਹ ਜਦੋਂ ਤੁਹਾਡੀਆਂ ਅਚੀਵ ਹੋ ਗਈਆਂ, ਫਿਰ ਤੁਸੀਂ ਆਪਣੀਆਂ ਕਿਰਿਓਸਿਟੀਜ਼ ਜਿਹੜੀਆਂ ਹੈਗੀਆਂ, ਸੋਸ਼ਲ ਤੁਹਾਡੇ ਤੇ ਜਿਹੜੀਆਂ ਐਕਸਪੈਕਟੇਸ਼ਨ, ਉਹਨੂੰ ਕੰਪਲੀਟ ਕਰਨਾ ਹੈਗਾ. ਤੀਸਰਾ ਫਿਰ ਜਿਹੜਾ ਤੁਸੀਂ ਹੈਗਾ, ਉਹਨੂੰ ਤੁਸੀਂ ਲੋਕਾਂ ਨੂੰ ਕਮਿਊਨਿਟੀ ਦੀ ਤਰਫ, ਜਿਹੜਾ ਲੋਕਾਂ ਦੀ ਤਰਫ ਕੁਝ ਕਰ ਸਕਦੇ, ਦੈਨ ਯੂ ਬਿਕਮ ਦਾ ਮੈਂਟਰ ਔਰ ਯੂ ਮਾਸਟਰ ਵਟ ਐਵਰ ਯੂ ਡੂ. ਇਹ ਸੀਕੁਐਂਸ ਨੂੰ ਬ੍ਰੋਡਰ ਵਿੱਚ ਦੱਸ ਰਿਹਾ, ਲੇਕਿਨ ਇਹਨੂੰ ਫਰਦਰ ਡਿਟੇਲ ਦੇ ਵਿੱਚ ਨੈਕਸਟ ਟਾਕ ਸ਼ੋਅ ਦੇ ਵਿੱਚ ਫਰਦਰ ਡਿਟੇਲ ਗੱਲ ਕਰ ਲਾਂਗੇ. ਆਈ ਥਿੰਕ ਇਟਸ ਅ ਵੈਰੀ ਸਿੰਪਲ ਵਨ ਆਫ ਦਾ ਵੇਜ਼ ਹਾਊ ਯੂ ਕੈਨ ਕੰਪਲੀਟ ਯੋਰ ਲਾਈਫ. ਹੋਰ ਵੀ ਬੜੇ ਬਹੁਤ ਸਾਰੇ ਵੇਜ਼ ਹੋਣਗੇ. ਦਿਸ ਇਜ਼ ਵੈਰੀ ਸ਼ਾਰਟ, ਸਿੰਪਲ, ਮੈਥਮੈਟੀਕਲ ਹੈ, ਐਕਸ਼ਨੇਬਲ ਹੈ, ਮੈਜਰੇਬਲ ਹੈ, ਲੇਕਿਨ ਟਾਈਮ ਬਾਉਂਡ ਜਿਹੜਾ ਉਹ ਹੋਣਾ ਜ਼ਰੂਰੀ ਹੈ. ਅੱਜ ਲਈ ਸਿਰਫ ਯੁਧਵੀਰ ਜੀ ਇੰਨਾ ਹੀ. ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ.
ਥੈਂਕ ਯੂ ਜੀ. ਬਿਲਕੁਲ, ਟਾਪਿਕ ਬੜਾ ਇੰਟਰਸਟਿੰਗ ਹੈ, ਇਹਨੂੰ ਫਿਰ ਥੋੜਾ ਜਿਹਾ ਅੱਗੇ ਵਧਾਵਾਂਗੇ. ਬਹੁਤ ਇੰਟਰਸਟਿੰਗ ਹੈ. ਨੰਬਰ ਫਿਰ ਨੋਟ ਕਰ ਲਓ, 416-355 ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਹੋਵੇ, ਈਵਨ ਲਾਈਫ ਪਲੈਨਿੰਗ ਦੀ ਗੱਲ ਹੋਵੇ, ਮੈਂ ਤਾਂ ਵੀ ਕਹਿੰਦਾ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਹੋਵੇ, ਇੰਸ਼ੋਰੈਂਸ ਦੀ ਗੱਲ ਹੋਵੇ, ਤੁਸੀਂ ਕੋਈ ਵੀ ਪਲਾਨ ਕਰ ਰਹੇ ਹੋ, ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਹੈ, ਆ ਜੋ ਅੱਜ ਉਹਨਾਂ ਨੇ ਦੱਸਿਆ ਸਕਸੈਸ ਤੁਸੀਂ ਦੂਸਰਿਆਂ ਨਾਲ ਕਿੱਦਾਂ ਸ਼ੇਅਰ ਕਰਨੀ ਹੈ, ਕਿੱਦਾਂ ਸਮਝਾ ਸਕਦੇ ਹੋ, 416-355-4163-50-55 ਤੁਸੀਂ ਇਸ ਨੰਬਰ ਦੇ ਉੱਤੇ ਸੌਰਭ ਚੱਡਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ. ਚੱਡਾ ਸਾਹਿਬ, ਥੈਂਕ ਯੂ, ਆਲ ਦੀ ਬੈਸਟ.
ਥੈਂਕ ਯੂ ਵੈਰੀ ਮਚ ਯੁਧਵੀਰ ਜੀ.
ਥੈਂਕ ਯੂ. ਇੰਜੋਏ ਯੋਰ ਡੇ, ਹੈਪੀ ਬਰਥਡੇ ਵਾਂਸ ਅਗੇਨ, ਔਰ ਨਾਲ ਹੀ ਅਸੀਂ ਕਰਾਂਗੇ ਵਧਾਂਗੇ ਅਗਲੀ ਕਾਲ ਵੱਲ. ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਹੋ ਜੀ, ਗੋ ਹੈਡ.
ਸਤਿ ਸ੍ਰੀ ਅਕਾਲ ਜੀ. ਯੁਧਵੀਰ ਜੀ, ਗੱਲ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਤੁਹਾਡਾ 360 ਡਿਗਰੀ ਤੇ ਚੱਲਦਾ ਹੁੰਦਾ, ਸਿੱਧਾ ਹੀ ਆ ਕੇ 45 ਡਿਗਰੀ ਤੇ ਮੂਵ ਕਰ ਜਾਂਦਾ. ਮੈਂ ਗੱਲ ਕੁਛ ਵੀ ਨਹੀਂ, ਗੱਲ ਸਿੰਪਲ ਗੱਲ ਹੈ ਕਿ ਇਹਨਾਂ ਨੇ ਇੱਕ ਵਰਡ ਯੂਜ਼ ਕੀਤਾ ਕਿ ਜੇ ਕੋਈ ਬੰਦਾ ਪੀਸਫੁਲੀ ਆਪਣਾ ਕੋਈ ਵੀ ਕੁਛ ਕਰਨਾ ਚਾਹੇ ਉਹਦਾ ਰਾਈਟ ਹੈ, ਪ੍ਰੋਟੈਸਟ ਕਰੇ ਜਾਂ ਕੋਈ ਉਹਦੀ ਡਿਮਾਂਡ ਹੈ ਕੁਛ ਵੀ, ਯੈਸ ਹੀ ਇਜ਼ ਰਾਈਟ. ਪਰ ਲੇਕਿਨ ਜੇ ਕਿਸੇ ਤੇ ਐਲੀਗੇਸ਼ਨ ਇਹ ਲੱਗਦਾ ਹੋਵੇ ਕਿ ਇਸ ਬੰਦੇ ਦੇ ਕਾਰਨ,
ਪਾਨ ਸਾਹਿਬ 21 ਸੈਕਿੰਡ ਇੰਟਰਪਟ ਕਰ ਰਹੇ ਹਾਂ, ਚੌਹਾਨ ਸਾਹਿਬ ਤੁਸੀਂ ਪਲੀਜ਼ ਲਾਈਨ ਹੋਲਡ ਕਰ ਲਓ, ਗੱਲਬਾਤ ਜਾਰੀ ਰਹੇਗੀ, ਗੁਰਸ਼ਰਨ ਸਿੰਘ ਜੀ ਤੁਹਾਡੇ ਨਾਲ ਵੀ, ਸਾਰਿਆਂ ਨਾਲ ਗੱਲ ਜਾਰੀ ਰਹੇਗੀ, ਲਾਈਨਸ ਪਲੀਜ਼ ਹੋਲਡ ਕਰ ਲੈਣਾ. ਹਾਂਜੀ, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਮੈਂ ਹਾਜ਼ਰ ਹੋਵਾਂਗਾ, ਅੱਜ ਪ੍ਰੋਗਰਾਮ ਨੂੰ ਲੀਡ ਕਰਾਂਗਾ. 6:30 ਕਮਿਊਨਿਟੀ ਦਾ ਇਸ਼ੂ, ਵਾਈ ਮੀਡੀਆ ਲਾਈਵ ਦੇ ਉੱਤੇ 7 ਖਬਰਾਂ ਜ਼ਰੂਰ ਸੁਣ ਲਿਆ ਕਰੋ, ਤਾਂ ਕਿ ਖਬਰਾਂ ਸਾਰੀਆਂ ਪਤਾ ਲੱਗ ਜਾਂਦੀਆਂ. ਨਿਊਜ਼ 360 5 ਔਰ 7 ਆਉਂਦੀਆਂ ਨੇ. ਇੰਡੀਆ ਨਿਊਜ਼ ਸੁਣਨਾ ਚਾਹੁੰਦੇ ਹੋ ਇੰਡੀਆ ਦੀ ਖਬਰਾਂ, ਤਾਂ ਸ਼ਾਮ 5:30 7:30 ਮੈਂ ਵੀ ਹਾਜ਼ਰ ਹੋਵਾਂਗਾ, ਪੈਨਲ ਲੀਡ ਕਰਾਂਗਾ. 416-475-5000 ਕਿਸੇ ਵੀ ਸਾਡੇ ਐਡਵਰਟਾਈਜ਼ਰ ਨਾਲ ਗੱਲ ਕਰਨੀ ਹੈ, ਐਡਵਰਟਾਈਜ਼ਮੈਂਟ ਦੀ ਲੋੜ ਸਭ ਨੂੰ ਹੈ, ਸਾਨੂੰ ਵੀ ਹੈ. 416-475-5000. ਥੈਂਕ ਯੂ, ਲਾਈਨ ਹੋਲਡ ਕਰੋ ਜੀ.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल। बदलती हवा होवे या त्योहारां दा मौसम होवे, ओ मुंह मिठा ताजी
अपनी कम्युनिटी दा सब तो बड़ा, बढ़िया क्वालिटी वाला ते सब तो पुराना